ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਮੇਰਾ ਲਾਗੂ ਰਾਮ ਸਿਉਂਹੇ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਟਿਆ ਕੇਤ ਮੇਰਾ ਲਾਗੂ ਰਾਮ ਸਿਉਂਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਟਿਆ ਕੇਤ ਰਹਾਉ ਹਾਥ ਦੇ ਰਾਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਸਾਚਾ ਸਾਹਿਬ ਹੁਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਸਾਚਾ ਸਾਹਿਬ ਹੁਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਾਵਨ ਪਵਿੱਤਰ ਆਨੰਦਮਈ ਗੋਦ ਅੰਦਰ ਵਿਰਾਜਮਾਨ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਅੰਮ੍ਰਿਤ ਵੇਲੇ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਆਪਾਂ ਸਾਰੇ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਬੈਠੇ ਹਾਂ। ਅਰਦਾਸ ਕਰੀਏ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਅੱਜ ਦੀ ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਦੀ ਸੋਝੀ ਬਖਸ਼ਣ। ਸੰਗਤ ਜੀ, ਇਹ ਆਪਾਂ ਮਿਲ ਕੇ ਅਰਦਾਸ ਕਰੀਏ ਗੁਰੂ ਸ਼ਬਦ ਦੀ ਸਤਿਗੁਰੂ ਜੀ ਸੋਝੀ ਬਖਸ਼ਣ, ਸਾਡੀ ਸੁਰਤ ਗੁਰੂ ਸ਼ਬਦ ਵਿੱਚ ਇਕਾਗਰ ਹੋ ਜਾਵੇ, ਜਗਤ ਦੇ ਭਲੇ ਵਾਸਤੇ ਆਪਣੇ ਭਲੇ ਵਾਸਤੇ ਵਿਚਾਰ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੋ, ਉਚਾਰਨ ਕਰੋ ਜੀ ਸਤਨਾਮ ਸ਼੍ਰੀ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ।
ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਜੀ ਦੇ ਬੋਹਿਥ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹਜ਼ੂਰ ਦੀ ਪਾਵਨ ਪਵਿੱਤਰ ਰਸਨਾ ਤੋਂ ਅੱਜ ਦਾ ਪਾਵਨ ਮੁੱਖ ਵਾਕ ਸਾਨੂੰ ਪ੍ਰਾਪਤ ਹੋਇਆ ਹੈ। ਰਾਗ ਧਨਾਸਰੀ ਦੇ ਵਿੱਚ ਅੱਜ ਦੇ ਪਾਵਨ ਪਵਿੱਤਰ ਮਹਾਂਬੋਲ ਬਿਰਾਜਮਾਨ ਹਨ, ਐਸੇ ਦੀਨ ਦਿਆਲ ਪਾਤਸ਼ਾਹ ਜਿਨ੍ਹਾਂ ਨੂੰ ਬਚਪਨ ਵਿੱਚ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਵਿੱਖ ਬਾਣੀ ਕਰਕੇ ਇਹ ਬਚਨ ਉਚਾਰਨ ਕੀਤੇ ਸਨ, ਜਿਸ ਵਕਤ ਗੇਂਦ ਰਿੜੀ ਹੈ ਪਰ ਨਾਨਾ ਜੀ ਦੇ ਕਮਰੇ ਦੇ ਵਿੱਚ ਸਾਹਿਬ ਆਉਂਦੇ ਮੰਜੀ ਹਿਲਾਉਂਦੇ ਹਨ ਤੇ ਸਾਹਿਬ ਜੀ ਕਹਿੰਦੇ ਇਹ ਕਿਹੜਾ ਹੈ ਪੁਰਖ ਭਾਰੀ ਜਿਨ ਮੰਜੀ ਹਿਲਾਈ ਸਾਡੀ ਸਾਰੀ। ਇਹ ਕਿਹੜਾ ਭਾਰੀ ਪੁਰਖ ਹੈ ਜਿਸ ਨੇ ਸਾਡੀ ਸਾਰੀ ਮੰਜੀ ਹਿਲਾ ਦਿੱਤੀ ਹੈ। ਆਵਾਜ਼ ਧੀ ਦੀ ਆਉਂਦੀ ਹੈ ਅਤੇ ਗੁਰੂ ਅਰਜਨ ਸਾਹਿਬ ਜੀ ਦੇ ਸਤਿਕਾਰਯੋਗ ਮਾਤਾ ਭਾਨੀ ਜੀ ਕਹਿੰਦੇ ਹਨ ਕਿ ਪਿਤਾ ਜੀ ਇਹ ਦੋਹਿਤਾ ਜੇ ਦੋਹਿਤਾ। ਬੜੇ ਪਿਆਰ ਨਾਲ ਸਾਹਿਬ ਕਹਿੰਦੇ ਦੋਹਿਤਾ ਬਾਣੀ ਕਾ ਬੋਹਿਥਾ, ਇਹ ਬਾਣੀ ਦੇ ਜਹਾਜ਼ ਹੋਣਗੇ। ਐਸੇ ਦੀਨ ਦਿਆਲ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹਜ਼ੂਰ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਅੱਜ ਦਾ ਪਾਵਨ ਪਵਿੱਤਰ ਮੁੱਖ ਵਾਕ ਹੈ।
ਮੇਰਾ ਲਾਗੂ ਰਾਮ ਸਿਉਂ ਹੇਤ।
ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਮੇਰਾ ਲਾਗੂ ਰਾਮ ਸਿਉਂ ਹੇਤ। ਰਾਮ ਰਮਿਆ ਹੋਇਆ ਜਿਹੜਾ ਪਰਮਾਤਮਾ ਹੈ, ਜ਼ਰਰੇ ਜ਼ਰਰੇ ਦੇ ਵਿੱਚ ਬਿਰਾਜਮਾਨ ਜਿਹੜਾ ਪਰਮਾਤਮਾ ਹੈ, ਉਸ ਪਰਮਾਤਮਾ ਦੇ ਨਾਲ ਲਾਗੋ ਜੁੜ ਗਿਆ। ਹੇਤ, ਹੇਤ ਦਾ ਮਤਲਬ ਹੈ ਪਿਆਰ। ਮੇਰਾ ਪਿਆਰ ਉਸ ਪਰਮਾਤਮਾ ਦੇ ਨਾਲ ਹੈ, ਮੇਰੀ ਸੁਰਤ ਉਸ ਰੱਬ ਜੀ ਦੇ ਨਾਲ ਜੁੜ ਗਈ ਹੈ। ਸੰਗਤ ਜੀ, ਅਸੀਂ ਗੁਰਬਾਣੀ ਦੇ ਵਿੱਚੋਂ ਇਹ ਦਰਸ਼ਨ ਕਰਦੇ ਹਾਂ, ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ। ਜਿਹਦੇ ਨਾਲ ਜ਼ਿਆਦਾ ਪਿਆਰ ਹੋਵੇ, ਸੋਹਣਾ ਲੱਗੇ, ਉਹਦੇ ਗੁਣ ਪ੍ਰਗਟ ਰੂਪ ਵਿੱਚ ਸਾਹਮਣੇ ਦਿਸਣ, ਹਮੇਸ਼ਾ ਹੀ ਉਹਦੇ ਨਾਲ ਜੀਵ ਦਾ ਜਿਹੜਾ ਲਗਾਓ ਹੈ ਉਹ ਬਣਦਾ। ਮੇਰੇ ਸਾਹਿਬ ਜੀ ਕਹਿੰਦੇ ਹਨ ਸਾਵਲੇ ਰੰਗ ਦਾ ਸੋਹਣਾ ਰਮਿਆ ਹੋਇਆ ਪਰਮਾਤਮਾ, ਉਸ ਦੇ ਨਾਲ ਬਾਬਾ ਕਬੀਰ ਜੀ ਕਹਿੰਦੇ ਮੇਰਾ ਵੀ ਲਗਾਓ ਲੱਗ ਗਿਆ ਹੈ। ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ, ਮੇਰਾ ਮਨ ਉਹਦੇ ਨਾਲ ਜੁੜ ਗਿਆ ਹੈ। ਜਾਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਮੇਰਾ ਮਨ ਲਾਗਾ ਹੈ ਰਾਮ ਪਿਆਰੇ, ਦੀਨ ਦਿਆਲ ਕਰੀ ਪ੍ਰਭ ਕਿਰਪਾ ਵਸ ਕੀਨੇ ਪੰਚ ਦੂਤਾਰੇ। ਜਦੋਂ ਮੇਰਾ ਮਨ ਉਸ ਪਿਆਰੇ ਵਾਹਿਗੁਰੂ ਦੇ ਨਾਲ ਪਰਮਾਤਮਾ ਦੇ ਨਾਲ ਜੁੜਿਆ, ਮੇਰੇ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ, ਜਿਹੜੇ ਪੰਚ ਦੂਤ ਸਨ ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਨ੍ਹਾਂ ਨੇ ਸਾਨੂੰ ਜੀਵਾਂ ਨੂੰ ਉਸ ਪਰਮਾਤਮਾ ਤੋਂ ਵਿਛੋੜਿਆ ਹੈ, ਔਰ ਇੱਕ ਦੋ ਵਾਰ ਨਹੀਂ ਪਲ ਪਲ ਹਰ ਵਕਤ ਉਸ ਰੱਬ ਦੀ ਤੋਂ ਵਿਛੋੜਿਆ ਹੈ। ਜਿਸ ਤਰ੍ਹਾਂ ਅਸੀਂ ਇਹ ਸ਼ਬਦ ਵੀ ਪੜ੍ਹਦੇ ਹਾਂ ਕਿ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਪਲ ਪਲ ਹਰ ਜੀਤੇ ਅੰਤਰ ਪਾਰਿਓ। ਇਨ੍ਹਾਂ ਪੰਜਾਂ ਨੇ ਜੀਵ ਦੇ ਮਨ ਨੂੰ ਵਿਗਾੜਿਆ ਹੈ। ਹਰ ਪਲ ਥੋੜੇ ਤੋਂ ਥੋੜਾ ਸਮੇਂ ਤੋਂ ਸ਼ੁਰੂਆਤ ਇਨ੍ਹਾਂ ਨੇ ਇਸ ਜੀਵ ਨੂੰ ਪਰਮਾਤਮਾ ਤੋਂ ਦੂਰ ਕੀਤਾ। ਪਰ ਸਤਿਗੁਰੂ ਕਹਿੰਦੇ ਹਨ ਹੁਣ ਮੇਰਾ ਮਨ, ਸਤਿਗੁਰੂ ਨੇ ਜਦੋਂ ਕਿਰਪਾ ਕਰ ਦਿੱਤੀ, ਵਿਛੜੇ ਹੋਏ ਜੀਵ ਦੇ ਪੰਚ ਦੂਤ ਜਿਹੜੇ ਸਨ, ਵਿਕਾਰ ਜਿਹੜੇ ਸਨ, ਉਨ੍ਹਾਂ ਨੂੰ ਪਰਮਾਤਮਾ ਨੇ ਕਿਰਪਾ ਕਰਕੇ ਗੁਰੂ ਉਪਦੇਸ਼ ਦੁਆਰਾ ਜਦੋਂ ਵਸ ਵਿੱਚ ਕਰ ਦਿੱਤਾ ਤੇ ਇਹੋ ਜੀਵ ਉਸ ਪਰਮਾਤਮਾ ਦੇ ਨਾਲ ਜੁੜ ਗਿਆ ਹੈ। ਮੇਰਾ ਮਨ ਲਾਗਾ ਹੈ ਰਾਮ ਪਿਆਰੇ, ਦੀਨ ਦਿਆਲ ਕਰੀ ਪ੍ਰਭ ਕਿਰਪਾ ਵਸ ਕੀਨੇ ਪੰਚ ਦੂਤਾਰੇ। ਉਨ੍ਹਾਂ ਚਿਰ ਇਹ ਮਨ ਉਸ ਪਰਮਾਤਮਾ ਦੇ ਨਾਲ ਲੱਗ ਨਹੀਂ ਸਕਦਾ, ਜੁੜ ਨਹੀਂ ਸਕਦਾ ਜਿੰਨਾ ਚਿਰ ਉਹ ਵਾਹਿਗੁਰੂ ਪਰਮਾਤਮਾ ਸਾਡੇ ਤੁਹਾਡੇ ਜੀਵਾਂ ਤੇ ਕਿਰਪਾ ਨਾ ਕਰੇ। ਅਸੀਂ ਇੱਕ ਪਾਵਣ ਪਵਿੱਤਰ ਮਾਝ ਦੀ ਵਾਰ ਵਿੱਚ ਸਤਿਗੁਰੂ ਨੇ ਬੜਾ ਸੋਹਣਾ ਚੈਪਟਰ ਸਾਡੇ ਸਨਮੁਖ ਤਿਆਰ ਕਰਕੇ ਰੱਖਿਆ ਹੈ, ਸਾਨੂੰ ਉਪਦੇਸ਼ ਦਿੱਤਾ ਹੈ ਕਿ ਜਿੰਨਾ ਚਿਰ ਆਪਸੀ ਲਗਾਓ ਨਾ ਹੋਵੇਗਾ ਉਨਾ ਚਿਰ ਸੰਗਤ ਦੀ ਕੋਈ ਵੀ ਜੋੜ ਜਿਹੜਾ ਹੈ ਉਹ ਤੋੜ ਤੱਕ ਨਹੀਂ ਬਣ ਸਕਦਾ। ਸਤਿਗੁਰਾਂ ਦੇ ਪਾਵਣ ਬਚਨ ਹਨ ਕਿ ਕਹਿਹਾਂ ਕੰਚਨ ਟੁੱਟੈ ਸਾਰ, ਅਗਨੀ ਗੰਡ ਪਾਏ ਲੁਹਾਰ। ਜੇ ਕਹਿਹਾਂ ਟੁੱਟ ਜਾਵੇ ਜਾਂ ਸੋਨਾ ਟੁੱਟ ਜਾਵੇ ਜਾਂ ਲੋਹਾ ਟੁੱਟ ਜਾਵੇ, ਠਠਿਆਰ ਅਤੇ ਸੁਨਿਆਰ ਜਿਹੜੇ ਹਨ ਉਸਦਾ ਜੋੜ ਪਾ ਕੇ ਉਹਨੂੰ ਫਿਰ ਉਸੇ ਤਰ੍ਹਾਂ ਦਾ ਬਣਾ ਦਿੰਦੇ ਹਨ। ਗੋਰੀ ਸੇਤੀ ਟੁੱਟੈ ਪਤਾਰ, ਪੁੱਤੇ ਗੰਡ ਪਵੈ ਸੰਸਾਰ। ਜੇ ਪਤੀ ਤੇ ਪਤਨੀ ਦਾ ਲਗਾਓ ਟੁੱਟਦਾ ਹੈ ਪਰ ਉਹਨਾਂ ਦੀ ਔਲਾਦ ਜਿਹੜੀ ਹੈ ਉਹ ਦੁਬਾਰਾ ਫਿਰ ਉਹਨਾਂ ਨੂੰ ਆਪਸ ਦੇ ਵਿੱਚ ਮਿਲਾ ਦਿੰਦੀ ਹੈ। ਰਾਜਾ ਮੰਗੈ ਦਿੱਤੇ ਗੰਡ ਪਾਏ, ਰਾਜੇ ਦਾ ਤੇ ਪਰਜਾ ਦਾ ਆਪਸ ਵਿੱਚ ਲਗਾਓ ਕਿੱਦਾਂ ਬਣਦਾ ਹੈ? ਰਾਜਾ ਕੋਈ ਵਸੂਲ ਲਾਉਂਦਾ ਹੈ, ਟੈਕਸ ਲਾਉਂਦਾ ਹੈ, ਪਰਜਾ ਸਮੇਂ ਸਿਰ ਅਦਾ ਕਰ ਦੇਵੇ ਫਿਰ ਰਾਜੇ ਦੀ ਤੇ ਪਰਜਾ ਦੀ ਆਪਸ ਵਿੱਚ ਬਣੀ ਰਹਿੰਦੀ ਹੈ। ਔਰ ਦੂਜੇ ਪਾਸੇ ਮਹਾਰਾਜ ਜੀ ਕਹਿੰਦੇ ਹਨ ਭੁੱਖਿਆਂ ਗੰਢ ਪਵੈ ਮੂੰਹ ਖਾਏ, ਜਿਹੜਾ ਭੁੱਖਾ ਮਨੁੱਖ ਹੈ ਉਹਦਾ ਜੋੜ ਉਹਦਾ ਲਗਾਓ ਪਰਮਾਤਮਾ ਨਾਲ ਤਾਂ ਬਣਦਾ ਹੈ, ਲੋਕਾਂ ਨਾਲ ਤਾਂ ਬਣਦਾ ਹੈ ਜੇ ਉਹਨੂੰ ਕੁਝ ਖਵਾਲਿਆ ਜਾਵੇ। ਅਸੀਂ ਭੁੱਖੇ ਮਨੁੱਖ ਨੂੰ ਆਖੀਏ ਸਾਡਾ ਕੋਈ ਕੰਮ ਕਰ, ਉਹ ਪਹਿਲਾਂ ਕਵੇਗਾ ਦੋ ਫੁਲਕੇ ਦੇ ਦੇ। ਅਸੀਂ ਆਖੀਏ ਕਥਾ ਤੇ ਕੀਰਤਨ ਸੁਣ, ਉਹ ਕਵੇਗਾ ਸੁਣਾਂਗਾ ਜ਼ਰੂਰ ਪਰ ਪਹਿਲਾਂ ਮੇਰੇ ਪ੍ਰਸ਼ਾਦੇ ਦਾ ਪ੍ਰਬੰਧ ਕਰ ਦੇ। ਅੱਗੇ ਮੇਰੇ ਸਾਹਿਬ ਜੀ ਕਹਿੰਦੇ ਹਨ ਕਾਲਾ ਗੰਢ ਨਦੀਆਂ ਮੀਂਹ ਝੋਲ, ਗੰਢ ਪ੍ਰੀਤੀ ਮਿੱਠੇ ਬੋਲ। ਕਾਲ ਪੈ ਜਾਵੇ ਇਕਦਮ ਮੀਂਹ ਆ ਜਾਵੇ, ਨਦੀਆਂ ਨਹਿਰਾਂ ਚੱਲਣ ਲੱਗ ਪੈਣ, ਸਭ ਕਹਿੰਦੇ ਬਨਸਪਤੀ ਪੈਦਾ ਹੋ ਜਾਂਦੀ ਹੈ। ਧਨ ਦਾ ਉਪਜਣਾ ਸੰਸਾਰ ਦੇ ਨਾਲ ਸਮਝ ਲਓ ਇੱਕ ਦੂਜੇ ਨਾਲ ਵਪਾਰ ਤੇ ਵਰਤੋਂ ਵਿਹਾਰ ਚੱਲ ਪੈਂਦਾ ਹੈ। ਵੇਦਾਂ ਗੰਢ ਬੋਲੇ ਸੱਚ ਕੋਏ, ਜੋ ਧਾਰਮਿਕ ਗ੍ਰੰਥਾਂ ਦੀ ਅਸੀਂ ਵਿਚਾਰ ਕਰਦੇ ਸੱਚਮੁੱਚ ਉਸ ਸੱਚ ਦੇ ਨਾਲ ਜੁੜ ਜਾਈਏ ਸਾਡਾ ਵੀ ਗੰਢ ਸਾਡੀ ਵੀ ਨੇੜਤਾ ਧਰਮ ਦੇ ਨਾਲ ਬਣੀ ਰਹੇਗੀ। ਤੇ ਸਾਹਿਬ ਕਹਿੰਦੇ ਮੋਇਆ ਗੰਢ ਨੇਕੀ ਸੱਤ ਹੋਏ, ਮਰਨ ਤੋਂ ਬਾਅਦ ਵੀ ਸੰਸਾਰ ਦੇ ਨਾਲ ਨੇੜਤਾ ਬਣੀ ਰਹਿੰਦੀ ਹੈ ਜੇ ਅਸੀਂ ਚੰਗੇ ਕਰਮ ਕਰਾਂਗੇ। ਮਹਾਰਾਜ ਕਹਿੰਦੇ ਮੋਇਆ ਗੰਢ ਨੇਕੀ ਸੱਤ ਹੋਏ, ਏਤ ਗੰਢ ਪਵੈ ਸੰਸਾਰ, ਮੂਰਖ ਗੰਢ ਪਵੈ ਮੂਹੇ ਮਾਰ। ਏਤ ਗੰਢ ਏਤ ਨੇੜਤਾ, ਇਹ ਜਿਹੜਾ ਲਗਾਓ ਹੈ ਇਹ ਸੰਸਾਰ ਦਾ ਹੈ। ਪਰ ਉਸ ਤੋਂ ਬਾਅਦ ਮਹਾਰਾਜ ਜੀ ਕਹਿੰਦੇ ਇੱਕ ਮੂਰਖ ਮਨੁੱਖ ਹੈ, ਉਹਦੇ ਨਾਲ ਵੀ ਕਿਸੇ ਦੀ ਬਣਦੀ ਨਹੀਂ ਜਾਂ ਉਹ ਹੀ ਨਹੀਂ ਕਿਸੇ ਨਾਲ ਬਣਾਉਂਦਾ। ਹੁਣ ਜੇ ਉਹਦੇ ਨਾਲ ਬਣਾਉਣੀ ਹੈ ਤੇ ਸਾਹਿਬ ਜੀ ਕਹਿੰਦੇ ਜਿੱਦਾਂ ਦਾ ਉਹਦਾ ਸੁਭਾਅ ਹੈ ਉਸ ਤਰ੍ਹਾਂ ਉਹਦੇ ਸਾਹਮਣੇ ਪੇਸ਼ ਆ ਜਾਵੋ, ਮੂੰਹ ਤੇ ਮਾਰ ਦਿਓ, ਉਹਦੇ ਨਾਲ ਵੀ ਤੁਹਾਡਾ ਲਗਾਓ ਬਣ ਜਾਵੇਗਾ ਜਾਂ ਉਹ ਤੁਹਾਡੇ ਨਾਲ ਜੁੜ ਜਾਵੇਗਾ। ਹੁਣ ਆਖਰੀ ਪੰਕਤੀ ਵਿੱਚ ਮਹਾਰਾਜ ਕਹਿੰਦੇ ਨਾਨਕ ਆਖੇ ਇਹ ਵਿਚਾਰ, ਸਿਫਤੀ ਗੰਢ ਪਵੈ ਦਰਬਾਰ। ਮਹਾਰਾਜ ਕਹਿੰਦੇ ਹਨ ਜੇ ਸੱਚਮੁੱਚ ਉਸ ਪਰਮਾਤਮਾ ਦੇ ਨਾਲ ਆਪਣਾ ਲਗਾਓ ਕਰਨਾ ਫਿਰ ਉਹਦੀ ਤੈਨੂੰ ਸਿਫਤ ਕਰਨੀ ਪਵੇਗੀ, ਉਸ ਪਰਮਾਤਮਾ ਨੂੰ ਤੈਨੂੰ ਯਾਦ ਕਰਨਾ ਪਵੇਗਾ, ਆਖਣਾ ਪਵੇਗਾ ਕਿ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਹੇ ਪ੍ਰਮਾਤਮਾ ਵਾਕਈ ਤੋਂ ਸਿਫਤ ਦੇ ਯੋਗ ਹੈ, ਜਿਸ ਨੇ ਤੇਰੀ ਸਿਫਤ ਤੋਂ ਸਲਾਹ ਕੀਤੀ ਹੈ ਉਹ ਹੀ ਤੇਰੇ ਤੱਕ ਪਹੁੰਚ ਗਿਆ ਹੈ। ਮੇਰਾ ਲਾਗੋ ਰਾਮ ਸਿਓ ਹੇਤ, ਲਾਗੋ ਇਸ ਤਰ੍ਹਾਂ ਜੁੜ ਜਾਣਾ, ਰਾਮ ਸਿਓ ਹੇਤ, ਹੇਤ ਦੇ ਅਰਥ ਹਨ ਪਿਆਰ। ਜਿੱਦਾਂ ਅਸੀਂ ਪਾਵਣ ਸ਼ਬਦ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚੋਂ, ਤੁਮਰੇ ਭਜਨ ਕੱਟੇ ਜਮ ਫਾਸਾ, ਹੇ ਪ੍ਰਮਾਤਮਾ ਤੇਰੀ ਬੰਦਗੀ ਕੀਤਿਆਂ ਜਮਾ ਦੀ ਫਾਹੀ ਕੱਟ ਜਾਂਦੀ ਹੈ। ਭਗਤ ਹੇਤ ਗਾਵੇ ਰਵਿਦਾਸਾ, ਭਗਤੀ ਨਾਲ ਪਿਆਰ ਕਰਦਿਆਂ ਰਵਿਦਾਸ ਤੇਰੇ ਗੀਤ ਗਾਉਂਦਾ ਹੈ, ਤੇਰਾ ਭਜਨ ਕਰਦਾ ਹੈ, ਤੇਰੀ ਬੰਦਗੀ ਕਰਦਾ ਹੈ। ਜਾਂ ਅਸੀਂ ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰਜ ਨਾ ਦੀਆ। ਜਾਂ ਅਸੀਂ ਅਰਦਾਸ ਦੀ ਤੀਜੀ ਪੌੜੀ ਵਿੱਚ ਪੜ੍ਹਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਹੇਤ ਦਾ ਮਤਲਬ ਹੈ ਪਿਆਰ, ਜਿਹਦੇ ਨਾਲ ਵੀ ਪਿਆਰ ਹੋਵੇ ਉਹਦੇ ਤੋਂ ਇਨਸਾਨ ਜਿਹੜਾ ਹੈ ਉਹ ਕੁਰਬਾਨ ਹੋ ਜਾਂਦਾ ਹੈ, ਉਹ ਜੀਵ ਕੁਰਬਾਨ ਹੋ ਜਾਂਦਾ ਹੈ। ਇੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਮੇਰਾ ਲਗਾਓ ਹੈ ਰਮੇ ਹੋਏ ਪਰਮਾਤਮਾ ਦੇ ਨਾਲ, ਮੇਰਾ ਜਿਹੜਾ ਪਿਆਰ ਹੈ ਉਸ ਪਰਮਾਤਮਾ ਦੇ ਨਾਲ ਹੈ। ਅੰਮ ਅੱਬੇ ਥਾਵੋ ਮਿੱਠੜਾ, ਉਹ ਪਰਮਾਤਮਾ ਜਿਹੜਾ ਹੈ ਅੰਮ ਤੇ ਅੱਬਾ ਦੇ ਪਿਆਰ ਦੇ ਨਾਲੋਂ ਵੀ ਉਹਦਾ ਮਿੱਠਾ ਪਿਆਰ ਹੈ। ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਮੇਰਾ ਲਗਾਓ ਮੇਰਾ ਪਿਆਰ ਰਮੇ ਹੋਏ ਪਰਮਾਤਮਾ ਦੇ ਨਾਲ ਹੈ।
ਸਤਿਗੁਰ ਮੇਰਾ ਸਦਾ ਸੁਹਾਈ, ਜਿਨ ਦੁੱਖ ਕਾ ਕਾਟਿਆ ਕੇਤ।
ਦੁੱਖ ਕਾ ਕਾਟਿਆ ਕੇਤ, ਸੰਗਤ ਜੀ ਕਈ ਵਾਰ ਪੁਰਾਣੇ ਬਜ਼ੁਰਗ ਜਿਹੜੇ ਸਨ ਉਹ ਆਕਾਸ਼ ਦੇ ਉੱਤੇ ਇੱਕ ਬੋਦੀ ਵਾਲਾ ਤਾਰਾ ਚੜ੍ਹਨਾ ਤੇ ਉਹਨਾਂ ਵੇਖਣਾ ਤੇ ਕਹਿ ਦੇਣਾ ਵੀ ਇਹ ਦੁੱਖ ਦਾ ਸੰਕੇਤ ਹੈ, ਸਮਝ ਲਓ ਇਹ ਦੁੱਖਾਂ ਭਰਿਆ ਆਉਣ ਵਾਲਾ ਸਮਾਂ ਬਣ ਗਿਆ ਹੈ। ਇੱਥੇ ਕੇਤ ਦੇ ਅਰਥ ਹਨ ਝੰਡਾ, ਕੇਤ ਦੇ ਅਰਥ ਹਨ ਕਿ ਮੇਰਾ ਜਿਹੜਾ ਸਤਿਗੁਰੂ ਹੈ ਉਹ ਦੁੱਖਾਂ ਨੂੰ ਮੁੱਢ ਤੋਂ ਕੱਟ ਦਿੰਦਾ ਹੈ, ਖਤਮ ਕਰਕੇ ਰੱਖ ਦਿੰਦਾ ਹੈ। ਸ਼ਬਦ ਹੈ ਸਤਿਗੁਰ ਮੇਰਾ ਸਦਾ ਸਹਾਈ, ਸਤਿਗੁਰੂ ਮੇਰਾ ਜਿਹੜਾ ਹੈ ਹਰ ਵਕਤ ਮੇਰੀ ਸਹਾਇਤਾ ਕਰਦਾ। ਸਦਾ ਦਾ ਮਤਲਬ ਹਰ ਵਕਤ, ਈਤ ਊਤ ਨਹੀਂ ਵਿਛੜੈ ਸੋ ਸੰਗੀ ਗਣੀ ਹੈ। ਮੇਰਾ ਉਹ ਸਤਿਗੁਰੂ ਜਿਹੜਾ ਨਾ ਇੱਥੇ ਵਿਛੜਦਾ ਨਾ ਉੱਥੇ ਵਿਛੜਦਾ ਹੈ, ਪੱਕਾ ਸਾਥੀ ਮੇਰਾ ਸਤਿਗੁਰੂ ਜਿਹੜਾ ਹੈ। ਜਿਸ ਤਰ੍ਹਾਂ ਅਸੀਂ ਗੁਰਬਾਣੀ ਵਿੱਚ ਹੋਰ ਥਾਂ ਤੇ ਵੀ ਦਰਸ਼ਨ ਕਰਦੇ ਹਾਂ ਸੰਗਤ ਜੀ ਕਿ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਮੇਰਾ ਪਿਆਰਾ ਸਤਿਗੁਰੂ ਹਰ ਵਕਤ ਮੇਰੇ ਨਾਲ ਹੈ, ਉਹ ਮੇਰੀ ਸਹਾਇਤਾ ਕਰਦਾ ਹੈ। ਅਰਦਾਸ ਦੀ ਪਹਿਲੀ ਪੌੜੀ ਵਿੱਚ ਵੀ ਅਸੀਂ ਜਦੋਂ ਪੜ੍ਹਦੇ ਹਾਂ ਤੇ ਪਹਿਲੀ ਵਾਰ ਜੋ ਪਾਵਨ ਸ਼ਬਦ ਦੇ ਦਰਸ਼ਨ ਕਰਦੇ ਰਾਮ ਦਾਸੈ ਹੋਈ ਸਹਾਇ, ਜਾਂ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜਦੋਂ ਇਸ ਪਾਵਨ ਪਵਿੱਤਰ ਪਦੇ ਤੱਕ ਤੁਕ ਤੱਕ ਆਉਂਦੇ ਹਾਂ ਤੇ ਸਾਹਿਬ ਜੀ ਕਹਿੰਦੇ ਹਨ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਸਾਹਿਬ ਜੀ ਕਹਿੰਦੇ ਮੇਰਾ ਸਤਿਗੁਰੂ ਜਿਹੜਾ ਹੈ ਹਰ ਵਕਤ ਹਰ ਥਾਂ ਤੇ ਮੇਰੀ ਸਹਾਇਤਾ ਕਰਦਾ ਹੈ, ਔਰ ਮੇਰਾ ਹੀ ਸਤਿਗੁਰੂ ਹੈ ਜਿਨ੍ਹੇ ਦੁੱਖਾਂ ਨੂੰ ਮੂਹਣੋਂ ਕੱਟ ਦਿੱਤਾ, ਜਿਨ੍ਹੇ ਦੁੱਖਾਂ ਦੇ ਝੰਡੇ ਨੂੰ ਕੱਟ ਦਿੱਤਾ ਹੈ। ਅੱਜ ਸਮੁੱਚਾ ਵਿਸ਼ਵ ਜਿਹੜਾ ਹੈ ਦੁੱਖਾਂ ਤੋਂ ਪੀੜਿਤ ਹੈ ਸੰਗਤ ਜੀ, ਔਰ ਗੁਰੂ ਹੀ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਨ। ਸ੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹੇ ਪਰਮਾਤਮਾ ਮੇਰੇ ਕੋਲ ਤੇ ਕੋਈ ਦੁੱਖ ਨਹੀਂ ਹੈ। ਸਾਧ ਸੰਗਤ ਕਦੇ ਗੁਰੂ ਦੁਖੀ ਨਹੀਂ ਹੁੰਦਾ, ਦੁਖੀ ਉਹ ਲੋਕ ਹੁੰਦੇ ਹਨ ਜਿਹੜੇ ਗੁਰੂ ਤੋਂ ਵਿਛੜ ਜਾਂਦੇ ਹਨ, ਜਿਹੜੇ ਪਰਮਾਤਮਾ ਦੀ ਹੋਂਦ ਤੋਂ ਮੁਨਕਰ ਹੋ ਜਾਂਦੇ ਹਨ, ਅਸਲ ਵਿੱਚ ਉਹੀ ਲੋਕ ਦੁਖੀ ਹੁੰਦੇ ਹਨ। ਪਰ ਸਤਿਗੁਰੂ ਹਮੇਸ਼ਾ ਤਰਸ ਦਾ ਦਿਆਲਤਾ ਦਾ ਘਰ ਹੈ, ਫਿਰ ਵੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਹੇ ਪਰਮਾਤਮਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਹਾਰ, ਜਿੱਤ ਦੁਆਰੇ ਉਭਰੇ ਤਿੱਤੇ ਲਹਿੋ ਉਭਾਰ। ਸਤਿਗੁਰੂ ਅਰਦਾਸ ਕਰਦੇ ਹੇ ਪਰਮਾਤਮਾ ਇਹ ਸਮੁੱਚਾ ਜਗਤ ਜਿਹੜਾ ਹੈ ਵਿਕਾਰਾਂ ਦੀ ਅੱਗ ਦੇ ਵਿੱਚ ਜਲਦਾ ਪਿਆ ਹੈ, ਸੜਦਾ ਪਿਆ ਹੈ, ਇਹਨੂੰ ਕਿਸੇ ਵੀ ਤਰੀਕੇ ਦੇ ਨਾਲ ਰੱਖ ਲਾ, ਜਿੱਦਾਂ ਵੀ ਰੱਖਿਆ ਜਾਂਦਾ ਤੇਰੇ ਤੋਂ ਬਿਨਾਂ ਬੌੜੀ ਨਹੀਂ ਹੋਣੀ। ਸੰਗਤ ਜੀ ਕਿਤੇ ਆਪਾਂ ਵੀ ਆਪਣੀ ਨੀਅਤ ਨੂੰ ਸਾਫ਼ ਕਰਕੇ ਜਿੰਨੇ ਕੁ ਲੋਕ ਆਪਾਂ ਘਰਾਂ ਦੇ ਵਿੱਚ ਬੈਠੇ ਹਾਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰੀਏ ਵੀ ਰਾਖ ਲਿਹੋ ਹਮ ਤੇ ਵਿਗਰੀ, ਇਸ ਹੇ ਕਾਦਰ ਤੇਰੀ ਕੁਦਰਤ ਦੇ ਵਿੱਚ ਵਿਗਾੜ ਮੈਂ ਪਾਇਆ, ਮੇਰੀ ਇਹ ਬੇਨਤੀ ਹੈ, ਮੈਨੂੰ ਚਾਹੀਦਾ ਸੀਗਾ ਇਸ ਤਰ੍ਹਾਂ ਵੇਖਣਾ ਵੀ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਮੈਨੂੰ ਸਮਝਣਾ ਚਾਹੀਦਾ ਸੀ ਹੇ ਪਰਮਾਤਮਾ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਓ, ਮੈਂ ਤੇਰੀ ਕੁਦਰਤ ਵਿੱਚ ਖਿਲਵਾੜ ਪਾਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਰੱਬ ਪਤਾਲ ਵਿੱਚ ਹੈ, ਰੱਬ ਜਲ ਵਿੱਚ ਹੈ, ਰੱਬ ਧਰਤੀ ਤੇ ਹੈ, ਰੱਬ ਆਕਾਸ਼ ਤੇ ਹੈ, ਰੱਬ ਆਕਾਸ਼ ਦੇ ਵਿਚਕਾਰ ਹੈ, ਧਰਤੀ ਤੇ ਆਕਾਸ਼ ਦੇ ਵਿਚਕਾਰ। ਮਨੁੱਖ ਨੇ ਕਿੱਥੇ ਕਿੱਥੇ ਵਿਗਾੜ ਕੀਤਾ, ਧਰਤੀ ਦੇ ਥੱਲੇ ਵੀ ਮਨੁੱਖ ਨੇ ਤਰਥੱਲੀ ਮਚਾ ਦਿੱਤੀ, ਪਾਣੀ ਵਿੱਚ ਵੀ ਮਨੁੱਖ ਨੇ ਤਰਥੱਲੀ ਮਚਾ ਦਿੱਤੀ, ਧਰਤੀ ਦੇ ਉੱਤੇ ਵੀ ਮਨੁੱਖ ਨੇ ਤਰਥੱਲੀ ਮਚਾ ਦਿੱਤੀ। ਸੰਗਤ ਜੀ ਹੈਰਾਨ ਹੋਵਾਂਗੇ, ਦਾਸ ਏਅਰਪੋਰਟ ਤੇ ਜਦੋਂ ਆਪਣੀ ਸੇਵਾ ਨਿਭਾਉਂਦਾ ਹੈ, ਕਈ ਵਾਰ ਏਦਾਂ ਦੇ ਕਰਮਚਾਰੀ ਆਉਂਦੇ ਕਹਿੰਦੇ ਬਾਬਾ ਜੀ ਤੁਸੀਂ ਨੈੱਟ ਤੇ ਵੇਖੋ, ਤੁਹਾਨੂੰ ਆਕਾਸ਼ ਦੇ ਉੱਤੇ ਏਦਾਂ ਜਹਾਜ਼ ਉੱਡਦੇ ਨਜ਼ਰ ਆਉਣਗੇ ਜਿੱਦਾਂ ਕਦੇ ਇੱਲਾਂ ਉੱਡਦੀਆਂ ਹੁੰਦੀਆਂ ਸਨ। ਇਸ ਮਨੁੱਖ ਨੇ ਹਰ ਥਾਂ ਤੇ ਤਰਥੱਲੀ ਮਚਾ ਦਿੱਤੀ ਹੈ। ਅੱਜ ਵਿਗਾੜ ਕੁਦਰਤ ਵਿੱਚ ਮਨੁੱਖ ਨੇ ਪਾਇਆ ਹੈ, ਵਿਸ਼ਵ ਕੰਬਿਆ ਪਿਆ ਹੈ। ਅੱਜ ਸਾਨੂੰ ਵੀ ਚਾਹੀਦੀ ਹੈ ਉਸ ਪਰਮਾਤਮਾ ਦੇ ਅੱਗੇ ਨੇਕ ਨੀਅਤ ਦੇ ਨਾਲ ਅਰਦਾਸ ਕਰਨੀ, ਜ਼ਰੂਰ ਹੈ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਮੇਰੇ ਸਾਹਿਬ ਜੀ ਕਹਿੰਦੇ ਸਤਿਗੁਰੂ ਹਮੇਸ਼ਾ ਮਨੁੱਖਤਾ ਦੇ ਭਲੇ ਵਾਸਤੇ। ਸਾਹਿਬ ਜੀ ਨੇ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਇਹ ਨਹੀਂ ਆਖਿਆ ਇਕੱਲੇ ਸਿੱਖ ਨੂੰ ਰੱਖ ਲੈ, ਆਖਿਆ ਜਗਤ ਜਲੰਧਾ ਰੱਖ ਲੈ। ਭਾਈ ਗੁਰਦਾਸ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵੱਲ ਧਿਆਨ ਧਰਦਿਆਂ ਸਤਿਗੁਰੂ ਦਾ ਇਤਿਹਾਸ ਜਦੋਂ ਸਨਮੁਖ ਰੱਖਦੇ ਨੇ, ਕਹਿੰਦੇ ਹਨ ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸਾਈ। ਇਹ ਨਹੀਂ ਆਖਿਆ ਸਿੱਖ ਦਾ ਘਰ ਸੜਦਾ ਸੀਗਾ, ਨਹੀਂ ਸਾਰੀ ਪ੍ਰਿਥਵੀ ਜਿਹੜੀ ਹੈ ਉਹ ਸਮਝ ਲਓ ਵੀ ਸੜ ਰਹੀ ਸੀ ਵਿਕਾਰਾਂ ਦੇ ਨਾਲ। ਬਾਬੇ ਨੇ ਧਿਆਨ ਧਰ ਕੇ ਜਦੋਂ ਵੇਖਿਆ, ਆਪ ਤੇ ਬਾਬਾ ਬੰਦਗੀ ਕਰਨ ਵਾਲਾ ਸੀ, ਆਪ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਗਤੀ ਕੀਤੀ, ਸੱਚਖੰਡ ਪ੍ਰਵਾਨ ਹੋ ਗਿਆ, ਬਾਬਾ ਪਹਿਨਦਾ ਸੱਚਖੰਡ ਨੌਨਿਧ ਨਾਮ ਗਰੀਬੀ ਪਾਈ। ਮਹਾਰਾਜ ਕਹਿੰਦੇ ਪਰ ਬਾਬਾ ਜੀ ਨੇ ਧਿਆਨ ਧਰ ਕੇ ਵੇਖਿਆ ਸਾਰੀ ਸ੍ਰਿਸ਼ਟੀ ਵਿਕਾਰਾਂ ਦੇ ਵਿੱਚ ਸੜਦੀ ਪਈ, ਉਹਦਾ ਮੁੱਖ ਕਾਰਨ ਕੀ ਸੀ? ਬਾਜੋ ਗੁਰੂ ਗੁਬਾਰ ਹੈ 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 ਕਰਦੀ ਸੁਣੀ ਲੁਕਾਈ। ਪਰ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਵੇਗਾ, ਗੁਰੂ ਇੱਕ ਉਹ ਪੇੜ ਹੈ ਸਾਧ ਸੰਗਤ ਜਿਹੜਾ ਸਾਰੇ ਦੁੱਖਾਂ ਨੂੰ ਵਿਨਾਸ਼ ਕਰਕੇ ਸੁੱਖ ਦੀ ਠੰਡਕ ਸਾਨੂੰ ਬਖਸ਼ਿਸ਼ ਕਰਦਾ ਹੈ। ਅੱਜ ਵੀ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਈਏ, ਗੁਰੂ ਤੋਂ ਬਿਨਾਂ ਸਾਡਾ ਦੂਜਾ ਕੋਈ ਦੁੱਖ ਨਹੀਂ ਜੇ ਕੱਟ ਸਕਦਾ। ਰੋਗਣ ਤੇ ਅਰਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੇ, ਛਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਣ ਪਾਵੇ, ਰਾਖਤ ਹੈ ਆਪਣੋ ਕਰ ਦੈ ਕਰ। ਮਹਾਰਾਜ ਕਹਿੰਦੇ ਆਪਣੇ ਬਣਾ ਕੇ ਆਪਣਿਆਂ ਨੂੰ ਉਹ ਰੱਖਦਾ ਹੈ। ਜੇ ਅਸੀਂ ਸਤਿਗੁਰੂ ਦੀ ਸ਼ਰਨ ਦੇ ਵਿੱਚ ਅੱਜ ਵੀ ਆ ਜਾਈਏ, ਕੈਸੇ ਦੀਨ ਦਿਆਲ ਹਨ ਗੁਰੂ ਅਰਜਨ ਦੇਵ ਮਹਾਰਾਜ। ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਲਿਖਿਆ ਹੈ, ਕਹਿੰਦੇ ਤਰਨ ਤਾਰਨ ਦੀ ਧਰਤੀ ਤੇ ਬਿਰਾਜਮਾਨ ਨੇ ਇੱਕ ਬਜ਼ੁਰਗ ਜਿਹੜਾ ਹੈ ਪਲੰਘ ਦੇ ਉੱਪਰ ਹੈ, ਚਾਰ ਜਣਿਆਂ ਨੇ ਉਹਦਾ ਪਲੰਘ ਪੜੇ ਫੜਿਆ ਹੋਇਆ, ਉੱਤੇ ਦੁਹਾਈ ਦਿੰਦਾ ਹੈ ਮੈਨੂੰ ਨਾ ਸੁੱਟ ਕੇ ਆਓ, ਮੈਨੂੰ ਨਾ ਕਿਤੇ ਸੁੱਟ ਕੇ ਆਓ। ਇਹ ਆਵਾਜ਼ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਕੰਨਾਂ ਦੇ ਵਿੱਚ ਪੈਂਦੀ ਹੈ। ਸਤਿਗੁਰੂ ਉਚੇਚੇ ਤੌਰ ਤੇ ਆਵਾਜ਼ ਮਾਰਦੇ, ਭਾਈ ਕੀ ਗੱਲ ਹੈ, ਕੌਣ ਜਾ ਰਿਹਾ ਹੈ? ਸਤਿਗੁਰੂ ਸਾਹਿਬ ਜੀ ਦੇ ਕੋਲ ਚਾਰ ਜਣੇ ਆਉਂਦੇ ਨੇ, ਆ ਕੇ ਕੀ ਕਹਿੰਦੇ? ਕਹਿੰਦੇ ਮਹਾਰਾਜ ਇਹ ਸਾਡਾ ਪਿਓ ਹੈ, ਅਸੀਂ ਚਾਰੇ ਇਹਦੇ ਪੁੱਤਰ ਹਾਂ। ਮਹਾਰਾਜ ਕਹਿੰਦੇ ਸੈਰ ਕਰਾ ਰਹੇ ਹੋ? ਕਹਿੰਦੇ ਨਹੀਂ ਸੈਰ ਨਹੀਂ ਕਰਵਾ ਰਹੇ, ਜੇ ਸੈਰ ਕਰਵਾ ਰਹੇ ਹੁੰਦੇ ਤੇ ਇਹਨੇ ਸਾਨੂੰ ਸ਼ਾਬਾਸ਼ ਦੇਣੀ ਸੀ, ਅਸੀਂ ਅਸਲ ਦੇ ਵਿੱਚ ਇਹਨੂੰ ਕਿਸੇ ਦਰਿਆ ਵਿੱਚ ਰੋੜਨ ਚੱਲੇ ਹਾਂ। ਮਹਾਰਾਜ ਕਹਿੰਦੇ ਪਿਓ ਨੂੰ ਰੋੜਨ ਚੱਲੇ ਹੋ? ਸਾਹਿਬ ਜੀ ਕੀ ਕਰੀਏ, ਇਹਨੂੰ ਕੋੜ ਦਾ ਰੋਗ ਹੋ ਚੁੱਕਾ ਹੈ। ਕੋੜੀ ਮਨੁੱਖ ਜਿਹੜਾ ਨਾ ਉਹ ਛੂਤ ਦਾ ਰੋਗ ਹੁੰਦਾ, ਉਹਦੇ ਨਾਲ ਕਿਸੇ ਹੋਰ ਨੂੰ ਵੀ ਹੋ ਸਕਦਾ ਹੈ। ਇਸ ਕਰਕੇ ਮਹਾਰਾਜ ਅਸੀਂ ਕਹਿੰਦੇ ਅਸੀਂ ਬਚ ਜਾਈਏ, ਸਾਡਾ ਪਰਿਵਾਰ ਬਚ ਜਾਵੇ। ਜਿੱਦਾਂ ਅੱਜ ਦਾ ਮਾਹੌਲ ਬਣਿਆ ਪਿਆ ਕੋਰੋਨਾ ਵਾਇਰਸ, ਹਰ ਬੰਦਾ ਬੰਦੇ ਤੋਂ ਦੂਰ ਭੱਜਦਾ ਪਿਆ। ਸਾਧ ਸੰਗਤ ਆਓ ਨੇੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰ ਕੇ ਆਪਾਂ ਸਤਿਗੁਰੂ ਦੀ ਛਤਰ ਛਾਇਆ ਹੇਠ ਆ ਜਾਈਏ। ਜਿੰਨਾ ਮਰਜ਼ੀ ਭਿਆਨਕ ਰੋਗ ਹੋਵੇ, ਜਿੱਥੇ ਗੁਰੂ ਖੜ ਗਿਆ ਆ ਕੇ, ਸਾਧ ਸੰਗਤ ਹਰ ਹਰ ਸਤਿਗੁਰ ਪੁਰਖ ਮਿਲਾਵੋ, ਗੁਰ ਮਿਲਿਆ ਸੁਖ ਹੋਈ ਰਾਮ। ਗੁਰੂ ਦੇ ਅੱਗੇ ਆਪਾਂ ਅਰਦਾਸ ਕਰੀਏ ਨਾ ਆ ਕੇ। ਸਤਿਗੁਰੂ ਸਾਹਿਬ ਜੀ ਨੇ ਆਖਿਆ ਜਾਓ ਤੁਸੀਂ ਘਰ ਚਲੇ ਜਾਓ, ਇਸ ਬਜ਼ੁਰਗ ਨੂੰ ਸਾਡੇ ਕੋਲ ਛੱਡ ਦਿਓ। ਮਹਾਰਾਜ ਤੁਸੀਂ ਕੀ ਕਰੋਗੇ? ਕਹਿਣ ਲੱਗੇ ਤੁਹਾਨੂੰ ਜੰਮਣ ਵਾਲਾ, ਤੁਹਾਨੂੰ ਪਾਲਣ ਵਾਲਾ, ਤੁਸੀਂ ਅੱਜ ਇਹਨੂੰ ਆਪ ਹੀ ਮਾਰਨ ਵਾਸਤੇ ਚੱਲ ਪਏ ਹੋ, ਅਸੀਂ ਇਹਦੀ ਸੇਵਾ ਨਿਭਾਵਾਂਗੇ। ਉਸ ਦਿਨ ਤੋਂ ਉੱਤੇ ਕੋੜੀ ਖਾਨਾ ਜਿਹੜਾ ਬਣਾਇਆ ਗਿਆ, ਵੀ ਕੋੜੀਆਂ ਦਾ ਇਲਾਜ ਕਰਨ ਦਾ ਪ੍ਰਬੰਧ ਉੱਥੇ ਕੀਤਾ ਗਿਆ, ਤਰਨ ਤਾਰਨ ਦੀ ਧਰਤੀ ਤੇ। ਫਿਰ ਅੱਗੇ ਪ੍ਰਿੰਸੀਪਲ ਸਾਹਿਬ ਲਿਖਦੇ ਨੇ, ਕਹਿੰਦੇ ਇੱਕ ਜੋਗੀ ਆ ਗਿਆ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ। ਆ ਕੇ ਬੇਨਤੀ ਕਰਦਾ, ਮਹਾਰਾਜ ਮੈਂ ਤੁਹਾਡੇ ਦਰਸ਼ਨਾਂ ਲਈ ਆਇਆ, ਜ਼ਿੰਦਗੀ ਦੀ ਰਾਸ ਪੂੰਜੀ ਮੇਰੀ ਇਸ ਪੋਟਲੀ ਦੇ ਵਿੱਚ ਹੈ, ਸਭ ਤੋਂ ਸ੍ਰੇਸ਼ਟ ਪਦਾਰਥ ਮੇਰੇ ਕੋਲ ਹੈ। ਮਹਾਰਾਜ ਕਹਿੰਦੇ ਖੋਲ ਕੇ ਵਿਖਾਓ ਸੰਜਰਾ। ਉਹਨੇ ਖੋਲਿਆ ਹੈ, ਕਹਿਣ ਲੱਗਾ ਮਹਾਰਾਜ ਇਹੋ ਜਿਹੀ ਤਸੀਰ ਵਾਲੀ ਦਵਾਈ ਮੇਰੇ ਕੋਲ ਹੈ, ਤੁਸੀਂ ਲੋਹੇ ਨੂੰ ਲਾ ਦਿਓ ਚਾਂਦੀ ਬਣ ਜਾਵੇਗੀ, ਪਿੱਤਲ ਨੂੰ ਲਾ ਦਿਓ ਸੋਨਾ ਬਣ ਜਾਵੇਗਾ, ਇੱਥੋਂ ਤੱਕ ਤੁਸੀਂ ਪਾਣੀ ਦੇ ਵਿੱਚ ਇੱਕ ਕਿਣਕਾ ਮਿਲਾ ਦਿਓ ਉਹਦੀ ਤਸੀਰ ਬਦਲ ਜਾਵੇਗੀ ਮਹਾਰਾਜ, ਤੇ ਜਿਹੜਾ ਉਸ ਪਾਣੀ ਦੇ ਨਾਲ ਇਸ਼ਨਾਨ ਕਰੇਗਾ ਉਹਦਾ ਰੋਗ ਖਤਮ ਹੋ ਜਾਵੇਗਾ। ਸਤਿਗੁਰੂ ਜੀ ਨੇ ਵਿੰਦਿਆ ਵਿੰਦਿਆ ਉਸੇ ਵਕਤ ਉਹ ਸਾਰੀ ਜਿਹੜੀ ਪੁੜੀ ਸੀਗੀ ਦਵਾਈ ਵਾਲੀ ਉਹ ਤਰਨ ਤਾਰਨ ਸਰੋਵਰ ਦੇ ਕੰਢੇ ਤੇ ਬੈਠੇ ਸਨ, ਸਾਹਿਬ ਜੀ ਨੇ ਉਹਦੇ ਵਿੱਚ ਸੁੱਟ ਦਿੱਤੀ। ਐਡਾ ਵੱਡਾ ਸਰੋਵਰ, ਜੋਗੀ ਹੈਰਾਨ ਹੋ ਗਿਆ। ਹੈਰਾਨ ਹੋ ਕੇ ਕਹਿੰਦਾ ਮਹਾਰਾਜ ਇਹ ਤੁਸਾਂ ਕੀ ਕੀਤਾ ਹੈ, ਅਣਜਾਣ ਪੁਣੇ ਵਿੱਚ ਸੁੱਟ ਦਿੱਤੀ ਜੇ? ਸੱਚੇ ਪਾਤਸ਼ਾਹ ਤੁਹਾਡੇ ਵਾਸਤੇ ਸੀ, ਮੈਂ ਤੇ ਤੁਹਾਡੇ ਤੋਂ ਤਰੁੱਟ ਕੇ ਬਲਿਹਾਰ ਜਾਂਦਿਆਂ ਦਰਸ਼ਨੀ ਭੇਟਾ ਦਿੱਤੀ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਵੈਦ ਜੀ ਜੋਗੀ ਜੀ ਉਹ ਗੁਣ ਕਾਹਦਾ ਜਿਹੜਾ ਆਪਣੇ ਘਰ ਬਣਾਉਣਾ ਅਸੀਂ, ਉਹ ਗੁਣ ਕਾਹਦਾ ਜਿਹੜਾ ਕੇਵਲ ਆਪਣੇ ਪਰਿਵਾਰ ਤੱਕ ਸੀਮਤ ਹੈ? ਨਹੀਂ, ਭਲਾ ਪੁਰਸ਼ ਉਹ ਹੈ ਜਿਹਦੇ ਕੋਲ ਚੰਗਾ ਪਦਾਰਥ ਹੋਵੇ ਪਰ ਸਰਬੱਤ ਦੇ ਭਲੇ ਵਾਸਤੇ ਵਰਤੇ। ਕਹਿਣ ਲੱਗੇ ਜੋਗੀ ਜਿਹੜਾ ਕਿਸੇ ਦਾ ਕੋੜ, ਜਿਹੜੀ ਤੂੰ ਦਵਾਈ ਮੈਨੂੰ ਦੇ ਰਿਹਾ ਹੈ ਤੇ ਕਿਤੇ ਜ਼ਿੰਦਗੀ ਚ ਦੁੱਖ ਆ ਜਾਵੇ ਤੇ ਆਪਣਾ ਦੁੱਖ ਦੂਰ ਕਰ ਲੇ, ਨਹੀਂ ਸਤਿਗੁਰ ਸਭਨਾ ਦਾ ਭਲਾ ਮਨਾਏਦਾ। ਗੁਰੂ ਨੇ ਕਹਿੰਦਾ ਕੱਲਾ ਮੇਰੇ ਪਰਿਵਾਰ ਦਾ ਨਹੀਂ, ਸਤਿਗੁਰ ਸਭਨਾ ਦਾ ਭਲਾ ਮਨਾਏਦਾ, ਤਿਸ ਦਾ ਬੁਰਾ ਕਿਉਂ ਹੋਏ। ਜੋਗੀ ਜੀ ਅੱਜ ਯਾਦ ਰੱਖੋ, ਇੱਥੇ ਸਰਬੱਤ ਦੇ ਭਲੇ ਦੀ ਲੋੜ ਹੈ, ਇਸ ਜਲ ਦੀ ਤਸੀਰ ਬਦਲ ਜਾਵੇਗੀ, ਤੁਹਾਡਾ ਵੀ ਯੋਗਦਾਨ ਪੈ ਗਿਆ। ਕਦੇ ਭਾਈ ਸੁਜਾਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆਉਂਦਾ, ਸਾਹਿਬ ਨੇ ਦਰਸ਼ਨ ਦਿੱਤੇ ਪਰ ਨਾਲ ਹੀ ਆਖਿਆ ਭਾਈ ਸੁਜਾਨ ਤੂੰ ਸਿਆਣਾ ਵੈਦ ਹੈ, ਇੱਥੋਂ ਚਲੇ ਜਾ, ਜਿੱਦਣ ਇਸੇ ਤੇਰੀ ਕਿਰਤ ਹੀ ਸੇਵਾ ਬਣ ਜਾਵੇ। ਪਹਿਲੀ ਗੱਲ, ਤੇਰੀ ਕਿਰਤ ਸੇਵਾ ਬਣ ਜਾਵੇ, ਇਹੀ ਕਿਰਤ ਸੇਵਾ ਪ੍ਰਵਾਨ ਹੋਵੇਗੀ, ਤੈਨੂੰ ਆਉਣ ਦੀ ਲੋੜ ਨਹੀਂ, ਮੈਂ ਤੇਰੇ ਕੋਲ ਆ ਕੇ ਤੈਨੂੰ ਦਰਸ਼ਨ ਦਿਆਂਗਾ। ਕੀਰਤਪੁਰ ਦੀ ਧਰਤੀ ਲਾਗੇ ਨਾਲੇ ਤੂੰ ਸੇਵਾ ਕਰਦਾ ਹੈ, ਨਾਲੇ ਗੁਰੂ ਸਾਹਿਬ ਜੀ ਨੂੰ ਯਾਦ ਕਰਦਾ, ਰੋਗੀਆਂ ਦੇ ਕੋਲ ਆਪ ਜਾਂਦਾ ਹੈ। ਤੇ ਸਾਧ ਸੰਗਤ, ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਚਲੇ ਜਾਂਦੇ, ਇੱਕ ਦਰਵਾਜੇ ਗੁਰੂ ਖਲੋਤਾ ਹੈ, ਇੱਕ ਦਰਵਾਜੇ ਇੱਕ ਔਰਤ ਆਵਾਜ਼ ਮਾਰਦੀ, ਵੇ ਸੁਜਾਨ ਮੇਰੀ ਨੂੰਹ ਨੂੰ ਕੋਈ ਡਾਢੀ ਤਕਲੀਫ ਹੋ ਰਹੀ ਹੈ, ਤੇਰੇ ਕੋਲ ਨਹੀਂ ਆ ਸਕੀ, ਆ ਮੇਰੇ ਘਰ, ਉਹਨੂੰ ਦਵਾਈ ਦੇ। ਮਨ ਵਿੱਚ ਸੋਚਦਾ ਹੈ ਮੈਂ ਗੁਰੂ ਨੂੰ ਮਿਲਾਂ ਕਿ ਜਾਂ ਰੋਗੀ ਵਾਲੇ ਪਾਸੇ ਜਾਵਾਂ। ਇਕਦਮ ਮਨ ਨੇ ਫੈਸਲਾ ਕੀਤਾ, ਮਨਾ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦਾ ਜਿਹੜਾ ਹੁਕਮ ਹੈ ਉਹਨੂੰ ਪਗਾਉਣਾ ਚਾਹੀਦਾ ਹੈ। ਉਸੇ ਵਕਤ ਗਿਆ, ਦਵਾਈ ਦੇ ਕੇ ਵਾਪਸ ਆਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪੈਂਦਾ ਹੈ, ਆ ਕੇ ਬੇਨਤੀ ਕਰਦਾ ਕੀ? ਕਹਿੰਦਾ ਮਹਾਰਾਜ ਮੈਨੂੰ ਉਸ ਨਰਕ ਦੇ ਵਿੱਚ ਪਾ ਦਿਓ ਜਿੱਥੋਂ ਵੱਡੇ ਵੱਡੇ ਪਾਪੀ ਵੀ ਨਹੀਂ ਜਾਂਦੇ। ਕਿਉਂ ਮਹਾਰਾਜ? ਕਹਿੰਦੇ ਕੀ ਹੋਇਆ? ਕਹਿੰਦਾ ਜੀ ਮੇਰੇ ਤੋਂ ਭੁੱਲ ਹੋ ਗਈ, ਚਾਹੀਦਾ ਸੀ ਗੁਰੂ ਘਰ ਦੇ ਵਿੱਚ ਆਇਆ ਹੈ, ਮੈਂ ਗੁਰੂ ਦਾ ਸਤਿਕਾਰ ਕਰਦਾ ਪਰ ਸੱਚੇ ਪਾਤਸ਼ਾਹ ਤੁਹਾਡਾ ਹੁਕਮ ਸੀਗਾ ਪਹਿਲਾਂ ਆਪਣੀ ਇਸ ਕਾਰ ਦੇ ਵਿੱਚੋਂ ਦੂਜੇ ਦਾ ਭਲਾ ਕਰਨਾ, ਸੱਚੇ ਪਾਤਸ਼ਾਹ ਮੈਂ ਤੁਹਾਡੇ ਹੁਕਮ ਦੇ ਕਾਰਨ ਉਸ ਥਾਂ ਤੇ ਦਵਾਈ ਦੇਣ ਚਲੇ ਗਿਆ। ਸਤਿਗੁਰੂ ਨੇ ਘੁੱਟ ਕੇ ਗੱਲ ਵਕੜੀ ਵਿੱਚ ਲਾਇਆ, ਸਾਹਿਬ ਕਹਿੰਦੇ ਮੇਰਾ ਸਿੱਖ ਹੀ ਅਸਲ ਦੇ ਵਿੱਚ ਉਹ ਹੈ ਜਿਹੜਾ ਮੇਰੇ ਹੁਕਮ ਨੂੰ ਜਾਣਦਾ ਹੈ, ਜਿਹੜਾ ਮੇਰੇ ਉਪਦੇਸ਼ ਨੂੰ ਜਾਣਦਾ ਹੈ, ਉਹ ਮੇਰਾ ਸਿੱਖ ਹੈ। ਇਸ ਕਰਕੇ ਸਾਹਿਬ ਜੀ ਇੱਥੇ ਬਖਸ਼ਿਸ਼ ਕਰਦੇ ਹਨ, ਭਾਈ ਸਤਿਗੁਰੂ ਮੇਰਾ ਸਦਾ ਵਾਸਤੇ ਮੇਰਾ ਸਹਾਈ ਹੈ, ਮੇਰਾ ਅੰਗੀਕਾਰ ਕਰਦਾ ਹੈ, ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰੈ, ਹਰ ਵਕਤ ਮੇਰੀ ਸੰਭਾਲ ਕਰਦਾ, ਮੇਰੀ ਸਹਾਇਤਾ ਕਰਦਾ, ਤੇ ਜਿਨ ਦੁੱਖ ਕਾ ਕਾਟਿਆ ਕੇਤ ਉਹ ਮੇਰਾ ਸਤਿਗੁਰੂ ਹੈ, ਜਿਨੇ ਮੇਰਾ ਸਾਰਾ ਦੁੱਖ ਜਿਹੜਾ ਹੈ ਉਹ ਕੱਟ ਕੇ ਰੱਖ ਦਿੱਤਾ। ਅਸੀਂ ਇੱਕ ਹੋਰ ਸ਼ਬਦ ਪੜ੍ਹਦੇ ਹਾਂ ਵੀ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਕਰਦੇ ਕੁਰਦੇ ਆਪਾਂ ਕੱਛ ਨਹੀਂ, ਐਵੇਂ ਉਲਾਮੇ ਦੇਈ ਜਾਣੇ। ਸਾਹਿਬ ਕਹਿੰਦੇ ਬਹੁਤਾ ਬੋਲਣ ਚੱਖਣ ਹੋਏ, ਬਿਨ ਬੋਲੇ ਜਾਣੇ ਸਭ ਸੋਏ। ਹੁਣ ਕਿੱਡਾ ਵਧੀਆ ਨਾਮ ਹੈ ਭਾਈ, ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਦੁਨੀਆ ਦੇ ਲੋਕੋ ਵਾਹਿਗੁਰੂ ਦਾ ਨਾਮ ਜਪੋ, ਨਾਮ ਦੇ ਵਿੱਚ ਸੁੱਖ ਹੈ। ਸਾਹਿਬ ਜੀ ਦੇ ਪਾਵਨ ਬਚਨ ਹਨ ਕਵੀ ਸੰਤੋਖ ਸਿੰਘ ਜੀ ਦੇ, ਕਹਿੰਦੇ ਵਾਹਿਗੁਰੂ ਬਰ ਸੁੰਦਰ ਨਾਮੋ, ਸਦਾ ਸਵਾਰੇ ਹਮਰੇ ਕਾਮੋ। ਵਾਹਿਗੁਰੂ ਦਾ ਨਾਮ ਬੜਾ ਸੁੰਦਰ ਹੈ, ਸਦਾ ਸਾਡੇ ਕਾਰਜ ਸਵਾਰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਸਿੱਖਾਂ ਨੂੰ ਸਾਧ ਸੰਗਤ ਸਭ ਤੋਂ ਪਹਿਲਾਂ ਸਨਮਾਨਯੋਗ ਪੰਜ ਪਿਆਰੇ ਸਹਿਬਾਨਾਂ ਨੂੰ ਮੁੱਖ ਵਿੱਚ ਅੰਮ੍ਰਿਤ ਪਾਇਆ। ਕੀ ਆਖਿਆ? ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜ ਛੱਟੇ ਨੇਤਰਾਂ ਚ ਬਾਰੇ, ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜ ਛੱਟੇ ਸੀਸ ਵਿੱਚ ਮਾਰੇ ਆਖਿਆ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿੰਨੀ ਵਾਰ ਹੋ ਗਿਆ? 15 ਵਾਰ ਹੋ ਗਿਆ। ਅਰਦਾਸ ਵਿੱਚ ਆਪਾਂ ਰੋਜ਼ ਪੜ੍ਹਦੇ ਹਾਂ ਪ੍ਰਿਥਵੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਕਿਉਂ ਮਹਾਰਾਜ? ਸਭ ਕਹਿੰਦੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਿਸ ਵਕਤ ਤੇ ਖਾਲਸਾ ਤਿਆਰ ਬਰ ਤਿਆਰ ਹੋਇਆ, ਕਵੀ ਸੰਤੋਖ ਸਿੰਘ ਜੀ ਨੇ ਬੜਾ ਸੋਹਣਾ ਲਿਖਿਆ। ਕਵੀ ਜੀ ਕਹਿੰਦੇ ਹਨ, ਵਾਹਿਗੁਰੂ ਜੀ ਕਾ ਭਇਓ ਖਾਲਸਾ ਸੋ ਅਤ ਨੀਕਾ। ਕਹਿੰਦੇ ਜਿਹੜਾ ਵਾਹਿਗੁਰੂ ਦਾ ਖਾਲਸਾ ਨਾ ਅਤ ਨੀਕਾ, ਇਹਦੇ ਨਾਲ ਸੋਹਣਾ ਹੋਰ ਕੋਈ ਨਹੀਂ ਹੈ। ਦੁਨੀਆਂ ਵਿੱਚ ਬੰਦਾ ਚਾਹੁੰਦਾ ਮੈਂ ਸੋਹਣਾ ਬਣ ਜਾਵਾਂ, ਜਿੰਨਾ ਵੀ ਹਰ ਬੰਦੇ ਦਾ ਯਤਨ ਹੈ ਸੋਹਣਾ ਕੱਪੜਾ ਪਾ ਕੇ ਸੋਹਣਾ ਬਣ ਜਾਵਾਂ, ਕਿਸੇ ਹੋਰ ਢੰਗ ਦੇ ਨਾਲ ਮੈਂ ਸੋਹਣਾ ਬਣ ਜਾਵਾਂ। ਸਭ ਕਹਿੰਦੇ ਤੂੰ ਖਾਲਸਾ ਬਣ ਜਾ, ਤੇਰੇ ਨਾਲ ਸੋਹਣਾ ਹੈ ਹੀ ਕੋਈ ਨਹੀਂ ਹੈ। ਵਾਹਿਗੁਰੂ ਜੀ ਕਾ ਭਇਓ ਖਾਲਸਾ ਸੋ ਨੀਕਾ ਅਤ। ਅਗਲਾ ਕਿਉਂ ਮਹਾਰਾਜ? ਵਾਹਿਗੁਰੂ ਦਾ ਖਾਲਸਾ ਸੋਹਣਾ ਕਿਉਂ ਹੈ? ਇਹਦੇ ਤੋਂ ਅੱਗੇ ਕਿਉਂ ਨਹੀਂ ਕੋਈ ਸੋਹਣਾ? ਸਭ ਕਹਿੰਦੇ ਇਹਦਾ ਬੋਲਾ ਬੜਾ ਸੋਹਣਾ ਹੈ। ਮਹਾਰਾਜ ਕੀ ਬੋਲਾ ਹੈ? ਸਭ ਕਹਿੰਦੇ ਵਾਹਿਗੁਰੂ ਜੀ ਕੀ ਮਿਲ ਕੇ ਫਤਿਹ ਸੋ ਬੁਲਾਈ ਹੈ। ਇਹ ਸਿੱਖ ਜਦੋਂ ਆਪਸ ਵਿੱਚ ਮਿਲਦੇ ਹਨ ਨਾ, ਇਹ ਮਿਲ ਕੇ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਦੋਂ ਮਿਲਦੇ ਹਨ ਆਪਸ ਵਿੱਚ ਫਤਿਹ ਬੁਲਾਉਂਦੇ। ਸਾਹਿਬ ਕਹਿੰਦੇ ਪੀਰ ਪਾਤਸ਼ਾਹ ਕਰਾਮਾਤੀ ਜੇ ਅਵਰ ਪੰਥ। ਭਾਵੇਂ ਕੋਈ ਪੀਰ ਹੈ, ਭਾਵੇਂ ਕੋਈ ਪਾਤਸ਼ਾਹ ਹੈ, ਭਾਵੇਂ ਕੋਈ ਹੋਰ ਕਰਾਮਾਤਾਂ ਵਾਲੇ ਰਸਤੇ ਬੜੇ ਅਨੇਕਾਂ ਪਏ ਹੋਏ ਹਨ। ਤੇ ਕਵੀ ਸਾਹਿਬ ਜੀ ਕਹਿੰਦੇ ਹਨ, ਹਿੰਦੂ ਅਰ ਤੁਰਕ ਕੀ ਕਾਂਡ ਸੋ ਮਿਟਾਈ ਹੈ। ਇਹ ਇਹੋ ਜਿਹਾ ਖਾਲਸਾ ਪੈਦਾ ਹੋ ਗਿਆ, ਕਿਸੇ ਦੀ ਪਰਵਾਹ ਨਹੀਂ ਕਰਦਾ, ਇਹ ਬਿਲਕੁਲ ਆਜ਼ਾਦ ਕੇਵਲ ਆਪਣੇ ਗੁਰੂ ਦੇ ਨਾਲ ਜੁੜਿਆ ਹੋਇਆ ਹੈ। ਕਹਿਣ ਲੱਗੇ ਏਦਾਂ ਦਾ ਖਾਲਸਾ ਹੈ, ਧਰਮ ਸਥਾਪ ਵੇਖੋ, ਪਾਪਣ ਕੇ ਖਾਪ ਵੇਖੋ, ਗੁਰੂ ਗੁਰੂ ਜਾਪ ਵੇਖੋ, ਨਈ ਰੀਤ ਜੋ ਚਲਾਈ ਹੈ। ਇਹ ਧਰਮ ਦੀ ਸਥਾਪਨਾ ਕੀਤੀ ਹੋਈ ਹੈ, ਪਾਪਾਂ ਦਾ ਖਾਤਮਾ ਕਰ ਦਿੱਤਾ ਹੋਇਆ ਹੈ, ਹਰ ਵਕਤ ਗੁਰੂ ਦਾ ਅਭਿਆਸ ਕਰਨਾ। ਸਾਧ ਸੰਗਤ ਉਂਜ ਆਪਾਂ ਜਿੰਨਾ ਮਰਜ਼ੀ ਆਖੀ ਜਾਈਏ ਵੀ ਇਹ ਸਿੱਖ ਇੰਨੇ ਨੇ, ਇਹਨਾਂ ਦੀ ਗਿਣਤੀ ਕਾਹਦੀ ਹੈ, ਇੰਨੇ ਕੁ ਤਾਂ ਹੈਗੇ ਨੇ ਮੁੱਠੀ ਭਰ ਵਾਸਤੇ। ਅੱਜ ਕਿਤੇ ਨਜ਼ਰ ਮਾਰ ਕੇ ਆਪਾਂ ਵੇਖ ਲਈਏ, ਜਿਸ ਗੁਰੂ ਨੇ ਸਮੁੱਚੀ ਜਗਤ ਦਾ ਭਲਾ ਮੰਗਿਆ, ਜਿਸ ਗੁਰੂ ਨੇ ਉਹ ਖਾਲਸਾ ਤਿਆਰ ਕਰ ਦਿੱਤਾ ਜਿਹਦੇ ਵਿੱਚ ਸੁੰਦਰਤਾ ਪਿਆਰ ਦਾ ਬੋਲਾ ਏ, ਅੰਦਰ ਹੇਰਾ ਫੇਰੀ ਕੋਈ ਨਹੀਂ ਹੈ, ਰੋਜ਼ ਸਰਬੱਤ ਦਾ ਭਲਾ ਮੰਗਦਾ ਵੀ ਏ, ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਭਲਾ ਮੰਗਦਾ ਵੀ ਹੈ, ਭਲਾ ਕਰਦਾ ਵੀ ਹੈ। ਕਿੰਨਾ ਭਲਾ ਕਰਦਾ ਏ? ਅੱਜ ਦੇ ਸਮੇਂ ਦੇ ਅੰਦਰ ਸਮੁੱਚਾ ਵਰਲਡ ਜਿਹੜਾ ਹੈ, ਮੈਨੂੰ ਇੱਕ ਅਖਬਾਰ ਦੀ ਖਬਰ ਆਈ, ਕਹਿਣ ਲੱਗੇ ਅਮਰੀਕਾ ਦੇ ਰਾਸ਼ਟਰਪਤੀ ਨੇ ਆਖਿਆ, ਉਹ ਦੁਨੀਆਂ ਦੇ ਲੋਕੋ, ਹਰ ਦੇਸ਼ ਵਿੱਚ ਗੁਰਦੁਆਰਾ ਤੇ ਸਿੱਖ ਹੋਣਾ ਜ਼ਰੂਰੀ ਹੈ। ਯੋਗੀ ਆਦਿੱਤਿਆਨਾਥ ਯੂਪੀ ਦਾ ਮੁੱਖ ਮੰਤਰੀ ਹੈ, ਉਹਦੀ ਇੱਕ ਖਬਰ ਆਈ ਹੈ, ਅੱਜ ਉਹਨੂੰ ਵੀ ਆਖਣਾ ਪੈ ਗਿਆ। ਕਹਿੰਦਾ ਹਰ ਸਕੂਲ ਦੇ ਅੰਦਰ ਸਿੱਖ ਧਰਮ ਦੀ ਜਿਹੜੀ ਪੜ੍ਹਾਈ ਹੋਣੀ ਲਾਜ਼ਮੀ ਔਰ ਜ਼ਰੂਰੀ ਹੈ। ਗੁਰੂ ਕੇ ਸਿੱਖੋ ਆਪਾਂ ਇੰਜ ਕਹਿ ਲਈਏ, ਅੱਜ ਸਮੁੱਚੇ ਵਰਲਡ ਦੇ ਵਿਸ਼ਵ ਦੇ ਅੰਦਰ ਕਿਸੇ ਨੂੰ ਸਰਕਾਰਾਂ ਤੋਂ ਨਹੀਂ, ਕਿਸੇ ਅਮੀਰ ਬੰਦੇ ਤੋਂ ਕੋਈ ਆਸ ਨਹੀਂ, ਅੱਜ ਕਿਸੇ ਨੂੰ ਕੋਹਾਂ ਤੇ ਵੀ ਸਿੱਖ ਦਿਸ ਪਵੇ ਆਉਂਦੇ ਸਿੱਖ ਦੀ ਉਹਨੂੰ ਆਸ ਹੈਗੀ ਹੈ। ਅੱਜ ਸਿੱਖ ਦਾ ਇਹ ਸੁਭਾਅ ਹੈ, ਕੋਹਾਂ ਤੋਂ ਸਿੱਖ ਦੇਖ ਪਵੇ, ਸਿੱਖ ਤੋਂ ਆਸ ਹੈ। ਕਿਉਂ? ਕਿਉਂਕਿ ਗੁਰੂ ਸਾਹਿਬ ਜੀ ਦੇ ਪਾਵਨ ਬਚਨ ਹਨ, ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਭਾਈ ਗੁਰਦਾਸ ਸਾਹਿਬ ਦੇ ਬਚਨ ਨੇ, ਕਹਿੰਦੇ ਇਹੋ ਜਿਹੜੇ ਸਿੱਖ ਹਨ ਨਾ, ਉਹਨਾਂ ਤੋਂ ਆਪਣਾ ਆਪ ਕੁਰਬਾਨ ਕਰਨਾ ਚਾਹੀਦਾ। ਕਿੱਦਾਂ ਜੀ? ਪੈਸੇ ਦੇ ਨਾਲ, ਘਰ ਦੇ ਨਾਲ? ਕਹਿੰਦੇ ਨਹੀਂ, ਇਹ ਤਾਂ ਸਿੱਖ ਆਪ ਵੰਡਦੇ ਨੇ, ਪੈਸਾ ਤਾਂ ਸਿੱਖ ਆਪ ਦੇ ਦਿੰਦੇ ਨੇ, ਘਰ ਤੇ ਹੋਰਨਾਂ ਨੂੰ ਦਾਨ ਕਰ ਦਿੰਦੇ ਨੇ ਸਿੱਖ, ਫਿਰ ਕੁਰਬਾਨ ਕਿੱਦਾਂ ਜਾਣਾ ਚਾਹੀਦਾ ਏ? ਨਖ ਸਿੱਖ ਲੋ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀਐ, ਅਗਨ ਜਲਾਏ ਫੁਣ ਪੀਸਣ ਪਿਸਾਏ ਤਾਹੇ, ਲੈ ਉੱਡੇ ਪਵਨ ਹੋਏ ਅਣਕ ਪਰਕਾਰੀ ਹੈ, ਜਤ ਕਤ ਸਿੱਖ ਪੱਗ ਪਰ ਧਰੈ, ਪੰਥ ਪ੍ਰਾਤ ਤਾਹੂ ਤਾਹੂ ਮਾਰਗ ਕੋ ਮਾਰਗ ਮੈਂ ਭਸਮ ਕੋ ਡਾਰੀ ਹੈ। ਜਿੱਥੇ ਜਿੱਥੇ ਵੀ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਘਰ ਵਾਲੇ ਪਾਸੇ ਨੂੰ ਜਾਂਦਾ ਹੈ, ਜਿੱਥੇ ਸਿੱਖ ਰਸਤੇ ਤੇ ਆਪਣੇ ਮੁਬਾਰਕ ਚਰਨ ਪਾਉਂਦਾ ਹੈ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਉਹਦੇ ਚਰਨਾਂ ਤੋਂ ਪਹਿਲਾਂ ਮੇਰੇ ਸਰੀਰ ਦੀ ਭਸਮ ਜਿਹੜੀ ਹੈ ਸਿੱਖ ਦੇ ਚਰਨਾਂ ਦੇ ਥੱਲੇ ਵਿਛਾ ਦਿਆ ਕਰੋ, ਏਡੇ ਸਨਮਾਨ ਯੋਗ ਹਨ। ਦਇਆ ਕੇ ਦਿਆਲ ਸਿੱਖ ਜਿਹੜੇ ਹਨ, ਤੇ ਪਦ ਪਾਦਕ ਚਰਨ ਲੇਵ ਲਾਗੀ ਰਹੇ, ਦਇਆ ਕੇ ਦਿਆਲ ਮੋਹੇ ਪਤਤ ਉਧਾਰੀਐ। ਸਿੱਖ ਗੁਰੂ ਕਾ ਖਾਲਸਾ ਇੰਨਾ ਚੜ੍ਹਦੀ ਕਲਾ ਵਾਲਾ ਤੇ ਸਤਿਕਾਰ ਯੋਗ ਪਵਿੱਤਰ ਤੇ ਨਿਰਮਲ ਹੈ, ਕਿਉਂ ਪਵਿੱਤਰ ਤੇ ਨਿਰਮਲ ਹੈ? ਕਿਉਂਕਿ ਗੁਰੂ ਕਾ ਖਾਲਸਾ ਹਮੇਸ਼ਾ ਆਪਣੇ ਸਤਿਗੁਰੂ ਦੀ ਚਰਨ ਸ਼ਰਨ ਦੇ ਵਿੱਚ ਰਹਿੰਦਾ ਹੈ। ਸਤਿਗੁਰੂ ਵੀ ਸਰਬੱਤ ਦਾ ਭਲਾ ਮੰਗਦਾ ਅਤੇ ਕਰਦੇ ਹਨ। ਸਿੱਖ ਵੀ ਰੋਜ਼ ਸਰਬੱਤ ਦਾ ਭਲਾ ਮੰਗਦਾ ਹੈ ਅਤੇ ਸਰਬੱਤ ਦਾ ਭਲਾ ਕਰਦਾ ਹੈ। ਜਿੱਥੇ ਕੋਈ ਨਹੀਂ ਜਾ ਸਕਦਾ ਉੱਥੇ ਸਾਡੀਆਂ ਸੰਸਥਾਵਾਂ, ਸ਼੍ਰੋਮਣੀ ਕਮੇਟੀ, ਹਰ ਗੁਰਸਿੱਖ ਉੱਥੇ ਪਹੁੰਚ ਕਰਦਾ ਪਿਆ ਹੈ। ਇਸ ਕਰਕੇ ਮੇਰਾ ਪ੍ਰੇਮ ਪ੍ਰਮਾਤਮਾ ਨਾਲ ਲੱਗਾ ਹੈ। ਮੇਰਾ ਸਤਿਗੁਰੂ ਹਰ ਵਕਤ ਮੇਰਾ ਸਹਾਈ ਹੈ। ਮੇਰੇ ਸਤਿਗੁਰੂ ਨੇ ਮੇਰੇ ਦੁੱਖ ਦਾ ਝੰਡਾ, ਦੁੱਖ ਦਾ ਤਾਰਾ ਕੱਟ ਦਿੱਤਾ ਹੈ।
ਹੱਥ ਦੇ ਰਾਖਿਓ ਆਪਣਾ ਕਰ, ਬਿਰਥਾ ਸਗਲ ਮਿਟਾਈ।
ਮੈਂ ਸਤਿਗੁਰੂ ਦਾ ਵਾਂ, ਜਿਹੜਾ ਸਤਿਗੁਰੂ ਦਾ ਬਣ ਗਿਆ ਸਾਧ ਸੰਗਤ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਸਤਿਗੁਰੂ ਆਪਣੇ ਨੂੰ ਆਪਣਾ ਹੱਥ ਦੇ ਕੇ ਰੱਖ ਲੈਂਦਾ ਹੈ। ਸਤਿਗੁਰੂ ਆਪਣਿਆਂ ਨੂੰ ਆਪਣਾ ਹੱਥ ਦੇ ਕੇ ਰੱਖ ਲੈਂਦਾ ਹੈ। ਸਾਰੇ ਦੁੱਖ, ਸਾਰੇ ਰੋਗ ਆਪਣਿਆਂ ਦੇ ਸਤਿਗੁਰੂ ਦੂਰ ਕਰ ਦਿੰਦਾ ਹੈ। ਅਸੀਂ ਅਰਦਾਸ ਦੇ ਰੂਪ ਦੇ ਵਿੱਚ ਪੜ੍ਹਦੇ ਹਾਂ ਚੌਪਈ ਸਾਹਿਬ ਦਾ ਪਾਠ, ਬੇਨਤੀ ਰੂਪ ਹੈ ਉਹ ਵੀ ਜੀ, ਕਿ ਹਮਰੀ ਕਰੋ ਹੱਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਣ, ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ ਘਾਵ ਹੋ, ਆਪ ਹੱਥ ਦੈ ਮੋਹੇ ਬਚਾਵ ਹੋ। ਤੇਰੇ ਹੱਥ ਤੋਂ ਬਿਨਾਂ ਬਾਹਾਂ ਪਕੜ ਰੋਗੋਂ ਕੱਢ ਲਿਆ, ਤੇਰੇ ਹੱਥ ਤੋਂ ਬਿਨਾਂ ਕੋਈ ਬਚਾ ਨਹੀਂ ਸਕਦਾ। ਇਸ ਕਰਕੇ ਉਹਦੀ ਗਾੜੀ ਅਰਦਾਸ ਹੈ ਕਿ ਜਿਸ ਨੇ ਆਪਣੇ ਸਤਿਗੁਰੂ ਦੇ ਅੱਗੇ ਅਰਦਾਸ ਕੀਤੀ, ਸੰਗਤ ਜੀ ਸਾਹਿਬ ਕਹਿੰਦੇ, ਤਾਹੇ ਕਹਾਂ ਪ੍ਰਵਾਹ ਕਾਹੂ ਕੀ, ਜਾਂ ਕਹਿ ਬਸੀਸ ਧਰਿਓ ਗੁਰ ਹੱਥ। ਜਿਹਦੇ ਸੀਸ ਦੇ ਉੱਤੇ ਸਤਿਗੁਰੂ ਨੇ ਹੱਥ ਰੱਖ ਦਿੱਤਾ, ਉਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ। ਕਿਉਂ? ਉਹ ਸਤਿਗੁਰੂ ਦੇ ਮੁਬਾਰਕ ਹੱਥਾਂ ਦੀ ਪ੍ਰਾਪਤੀ ਕਰਕੇ ਆਜ਼ਾਦ, ਰੋਗਾਂ ਤੋਂ ਰਹਿਤ ਹੋ ਜਾਂਦਾ ਹੈ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਇੱਥੇ ਮੇਰੇ ਸਾਹਿਬ ਜੀ ਇਹ ਬਖਸ਼ਿਸ਼ ਕਰਦੇ ਨੇ, ਹੱਥ ਦੇ ਰਾਖਿਓ ਆਪਣਾ ਕਰ, ਆਪਣਾ ਜਾਣ ਕੇ ਹੱਥ ਦੇ ਕੇ ਬਚਾ ਕਰਕੇ ਬਿਰਥਾ ਸਗਲ ਮਿਟਾਈ, ਸਾਰੀਆਂ ਪੀੜਾਂ ਸਾਰੇ ਦੁੱਖ ਜਿਹੜੇ ਹਨ ਆਪਣਿਆਂ ਦੇ ਦੂਰ ਕਰ ਲਏ। ਅਸੀਂ ਭਗਤ ਪੇਖਣ ਜੀ ਦਾ ਸ਼ਬਦ ਪੜ੍ਹਦੇ ਹਾਂ ਕਿ ਰਾਮ ਰਾਏ ਹੋਹੇ ਬੈਦ ਬਨਵਾਰੀ, ਆਪਣਿਆਂ ਸੰਤਾਂ ਲਿਹੋ ਉਬਾਰੀ। ਤੂੰ ਇਸ ਸੰਸਾਰ ਰੂਪੀ ਬਾਗ ਦਾ ਮਾਲਕ ਹੈ, ਆਪਣਿਆਂ ਸੰਤਾਂ ਨੂੰ ਇਨ੍ਹਾਂ ਦੁੱਖਾਂ ਤੋਂ ਤੂੰ ਬਚਾ ਸਕਦਾ ਹੈ। ਜੇ ਅਸੀਂ ਪੜ੍ਹਦੇ ਹਾਂ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲਿਓ। ਆਪਣਿਆਂ ਨੂੰ ਔਖਾ ਸਮਾਂ ਵੇਖਣ ਨਹੀਂ ਦਿੰਦਾ, ਹੱਥ ਦੇ ਕੇ ਹਰ ਸਵਾਸ ਦੇ ਨਾਲ, ਕਿਉਂਕਿ ਗੁਰੂ ਦੂਰ ਨਹੀਂ ਹੈ, ਹਰ ਵਕਤ ਸਿੱਖ ਦੇ ਨੇੜੇ ਹੈ। ਸਤਿਗੁਰੂ ਆਪਣੇ ਸਿੱਖ ਦੀ ਹੱਥ ਦੇ ਕੇ ਹਰ ਪਲ ਰੱਖਿਆ ਕਰਦੇ ਹਨ।
ਨਿੰਦਕ ਕੇ ਮੁਖ ਕਾਲੇ ਕੀਨੇ, ਜਨ ਕਾ ਆਪ ਸਹਾਈ।
ਜਿਹੜੇ ਜੰਨਾ ਦੀ ਪ੍ਰਮਾਤਮਾ ਦੇ ਸੇਵਕਾਂ ਦੀ ਨਿੰਦਿਆ ਕਰਦੇ ਸਨ, ਜਾਂ ਰੋਜ਼ ਦਾ ਨਿਤਨੇਮ ਕਰਨ ਦਾ ਤੁਹਾਨੂੰ ਕੀ ਫਾਇਦਾ? ਜਿਹੜੇ ਕਹਿੰਦੇ ਸਨ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਇੱਕ ਆਮ ਇਮਾਰਤ ਹੈ, ਜਾਂ ਇੱਥੇ ਇਸ਼ਨਾਨ ਕਰਨ ਦਾ ਕੀ ਫਾਇਦਾ? ਸਾਹਿਬ ਜੀ ਕਹਿੰਦੇ, ਯਾਦ ਰੱਖਿਓ, ਇਹਨਾਂ ਦੇ ਮੂੰਹ ਤੁਹਾਨੂੰ ਨਹੀਂ ਕਾਲੇ ਕਰਨੇ ਪੈਣੇ, ਇਹ ਪ੍ਰਮਾਤਮਾ ਆਪ ਹੀ ਇਹਨਾਂ ਦੇ ਮੂੰਹ ਕਾਲੇ ਕਰ ਦਿੰਦਾ, ਔਰ ਜਗਤ ਦੇ ਵਹਿੰਦਿਆਂ ਵਹਿੰਦਿਆਂ ਕਰ ਦਿੰਦਾ, ਇਸੇ ਸਮੇਂ ਵਿੱਚ ਹੀ ਕਰ ਦਿੰਦਾ। ਆਪ ਨੇ ਨਾਨਕ ਪ੍ਰਭ ਸ਼ਰਨਾਈ ਮੁੱਖ ਨਿੰਦਕ ਕਹਿ ਸ਼ਾਈ। ਸਾਹਿਬ ਜੀ ਕਹਿੰਦੇ ਹਨ, ਜਿਹੜੇ ਨਿੰਦਿਆ ਕਰਨ ਵਾਲੇ ਹਨ, ਨਿੰਦਕ ਕੇ ਮੁੱਖ ਕਾਲੇ ਕੀਨੇ, ਜਨ ਕਾ ਆਪ ਸਹਾਈ। ਜਨ ਦੀ ਪ੍ਰਮਾਤਮਾ ਆਪ ਸਹਾਇਤਾ ਕਰਦਾ ਹੈ, ਜਿਹੜੇ ਜਨ ਦੀ ਨਿੰਦਿਆ ਕਰਦੇ ਨੇ। ਜਿਸ ਤਰ੍ਹਾਂ ਅਸੀਂ ਚੌਥੇ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਹਾਂ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਜਿੰਨਾ ਮਰਜ਼ੀ ਕੋਈ ਨਿੰਦਿਆ ਕਰੀ ਜਾਵੇ ਜੀ, ਪਰ ਜਨ ਦੇ ਅੰਦਰ ਇਹ ਗੁਣ ਹੈ, ਉਹ ਤੁਰਿਆ ਜਾਂਦਾ ਹੈ। ਕਬੀਰ, ਸੰਤ ਨਾ ਛੱਡੈ ਸੰਤ ਹੀ, ਜੋ ਕੋਟਕ ਮਿਲੇ ਅਸੰਤ। ਕਹਿੰਦੇ ਸੰਤ ਕਿਤੇ ਸੰਤ ਤਾਂ ਹੀ ਛੱਡ ਦਿੰਦਾ ਜੀ, ਭਾਵੇਂ ਕਰੋੜਾਂ ਅਸੰਤ ਕਹਿਣ ਵੀ ਇਹਦੇ ਵਿੱਚ ਕੀ ਰੱਖਿਆ, ਉਹ ਆਪਣਾ ਸੁਭਾਅ ਨਹੀਂ ਛੱਡਦਾ। ਉਹ ਤੇ ਹਰ ਵਕਤ ਕਹਿੰਦਾ ਵੀ ਡਿੱਠੇ ਸਭੇ ਥਾਂ ਨਹੀਂ ਤੁਝ ਜਿਹਾ, ਸਮਾਂ ਆਪਣੀ ਚਾਲ ਨਾਲ ਚੱਲ ਰਿਹਾ। ਅੱਗੇ ਸੁਣੀਏ,
ਸਾਚਾ ਸਾਹਿਬ ਹੁਆ ਰਖਵਾਲਾ।
ਪਰਮੇਸ਼ਵਰ ਜਿਹੜਾ ਸਦੀਵ ਕਾਲ ਸੱਚ ਹੋਂਦ ਵਾਲਾ ਏ, ਉਹੀ ਆਪਣੇ ਜਨਾਂ ਦੀ ਰਾਖੀ ਕਰਦਾ ਹੈ।
ਰਾਖ ਲੀਏ ਕੰਠ ਲਾਏ,
ਜਿਸ ਤਰ੍ਹਾਂ ਇੱਕ ਮਾਂ ਆਪਣੇ ਬੱਚੇ ਨੂੰ ਆਪਣੇ ਗਲ ਦੇ ਨਾਲ ਲਾ ਲੈਂਦੀ ਹੈ, ਇਸੇ ਤਰ੍ਹਾਂ ਪ੍ਰਮਾਤਮਾ ਭਿਆਨਕ ਵਰਦੀ ਅੱਗ ਦੇ ਵਿੱਚੋਂ ਆਪਣੇ ਜਨ ਨੂੰ ਆਪਣੇ ਗਲ ਨਾਲ ਲਾ ਲੈਂਦੇ ਹਨ।
ਨਿਰਭਉ ਭਏ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ।
ਉਸ ਪ੍ਰਮਾਤਮਾ ਵਾਹਿਗੁਰੂ ਜੀ ਦੇ ਗੁਣ ਗਾਇਣ ਕੀਤਿਆਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹਨ, ਗੁਣ ਗਾਇਣ ਕਰਨ ਵਾਲਾ ਨਿਰਭਉ ਹੋ ਜਾਂਦਾ ਹੈ, ਸਦੀਵ ਕਾਲ ਉਸ ਨੂੰ ਸੁਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਜਿਨ੍ਹੇ ਉਸ ਪ੍ਰਮਾਤਮਾ ਵਾਹਿਗੁਰੂ ਜੀ ਦੀ ਸਿਫਤ ਸਲਾਹ ਕੀਤੀ, ਉਹਦੇ ਗੁਣ ਗਾਇਣ ਕੀਤੇ ਹਨ, ਉਸ ਪ੍ਰਮਾਤਮਾ ਦੇ ਅੱਗੇ ਬੇਨਤੀ ਕੀਤੀ ਹੈ ਕਿ ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਇਹ ਗੁਣਾਂ ਤੋਂ ਬਿਨਾਂ ਭਗਤੀ ਵੀ ਨਹੀਂ ਹੋ ਸਕਦੀ। ਜਿਨ੍ਹਾਂ ਸਦੀਵ ਕਾਲ ਉਸ ਪ੍ਰਮਾਤਮਾ ਵਾਹਿਗੁਰੂ ਦੀ ਬੰਦਗੀ ਕੀਤੀ ਹੈ ਉਹ ਨਿਡਰ ਹੋ ਗਏ, ਉਹ ਤੇ ਫਿਰ ਮੌਤ ਤੋਂ ਵੀ ਨਹੀਂ ਡਰਦੇ। ਸਾਹਿਬ ਜੀ ਕਹਿੰਦੇ ਉਹ ਸੁੱਖਾਂ ਦੇ ਨਾਲ ਉਹਨਾਂ ਦਾ ਲੋਕ ਵੀ ਸੁਖੀ ਆ, ਪਰਲੋਕ ਵੀ ਸੁਹੇਲੇ ਹੋ ਜਾਂਦੇ ਹਨ। ਆਓ ਜੋ ਲੜੀਵਾਰ ਸ਼ਬਦ ਚੱਲ ਰਿਹਾ ਹੈ ਉਸ ਵਿਚਾਰ ਦੇ ਨਾਲ ਜੁੜਨਾ ਕਰੀਏ।
ਬਿਲਾਵਲ ਮਹੱਲਾ ਪੰਜਵਾਂ, ਤ੍ਰਿਸ਼ਨ ਬੁਝੀ ਮਮਤਾ ਗਈ, ਨਾਠੇ ਪੈ ਪਰਮਾ।
ਪੰਚਮ ਪਾਤਸ਼ਾਹ ਬਿਲਾਵਲ ਰਾਗ ਦੇ ਵਿੱਚ ਬਖਸ਼ਿਸ਼ ਕਰਦੇ ਹਨ, ਜਿਹੜੀ ਅੰਦਰ ਮਾਇਆ ਦੀ ਪਦਾਰਥਾਂ ਦੀ ਤ੍ਰਿਸ਼ਨਾ ਹੈ, ਜਿਹੜੀ ਕਦੇ ਵੀ ਬੁੱਝਦੀ ਨਹੀਂ ਸੀ, ਸਗੋਂ ਹੋਰ ਵੱਧ ਤੋਂ ਵੱਧ ਭਾਂਬੜ ਮੱਚਦੇ। ਤ੍ਰਿਸ਼ਨਾਲੂ ਬੰਦਾ ਕਿਸੇ ਦੀ ਮੌਤ ਨੂੰ ਵੇਖ ਕੇ ਵੀ ਖੌਫ ਨਹੀਂ ਸੀ ਖਾਂਦਾ, ਹੋ ਸਕਦਾ ਏ ਉਹਨੂੰ ਵੀ ਲੁੱਟਣ ਵਾਸਤੇ ਕਈ ਬਹਾਨੇ ਬਣਾਉਂਦਾ ਹੋਵੇ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਹਨ, ਇਸ ਮਨੁੱਖ ਨੂੰ ਸਭ ਤੋਂ ਵੱਡਾ ਰੋਗ ਜਿਹੜਾ ਹੈ ਉਹ ਤ੍ਰਿਸ਼ਨਾ ਦਾ ਹੈ। ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਜਾਂ ਕੋਟ ਜੋਰੇ ਲਾਹ ਕਰੋਰੇ ਮਨ ਨਹੀਂ ਹੋ ਰੇ। ਮਹਾਰਾਜ ਕਹਿੰਦੇ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲਾਹ ਕਰੋਰੇ ਮਨ ਨਾ ਹੋ ਰਿਹਾ, ਪਰੈ ਪਰੈ ਹੀ ਕੋ ਲੁੱਝੀ ਹੈ। ਇਸੇ ਤਰ੍ਹਾਂ ਸਾਹਿਬ ਜੀ ਇੱਥੇ ਬਖਸ਼ਿਸ਼ ਕਰਦੇ ਹਨ, ਭਾਈ ਜਦੋਂ ਪ੍ਰਮਾਤਮਾ ਨੇ ਕਿਰਪਾ ਕਰ ਦਿੱਤੀ, ਤ੍ਰਿਸ਼ਨਾ ਰੂਪੀ ਅੱਗ ਬੁੱਝ ਗਈ, ਅਪਨੱਤ ਵਾਲਾ ਸੁਭਾਅ ਜਿਹੜਾ ਸੀਗਾ ਉਹ ਖਤਮ ਹੋ ਗਿਆ, ਧਰਮ ਜਿਹੜੇ ਸਨ ਉਹ ਨੱਠ ਗਏ, ਜਿਹੜੀ ਭਟਕਣਾ ਉਹ ਖਤਮ ਹੋ ਗਈ ਹੈ।
ਇਤ ਪਾਈ ਆਨੰਦ ਪਿਆ, ਗੁਰ ਕੀ ਨੇ ਧਰਮਾ।
ਗੁਰੂ ਨੇ ਆਪਣਾ ਧਰਮ ਨਿਭਾ ਦਿੱਤਾ ਹੈ, ਸਾਨੂੰ ਰੋਜ਼ਾਨਾ ਹੀ ਉਸ ਪਰਮਾਤਮਾ ਵਾਹਿਗੁਰੂ ਦੀ ਬੰਦਗੀ ਦੇ ਨਾਲ ਜੋੜਿਆ। ਜਿਹੜਾ ਭੱਜਦਾ ਦੌੜਦਾ ਮਨ ਸੀ, ਭਟਕਣਾ ਵਿੱਚ ਪਿਆ ਸੀ, ਉਹਨੇ ਥਿੱਤ ਪਾ ਲਈ, ਉਸਨੇ ਥਾਂ ਟਿਕਾਓ ਵਾਲਾ ਪ੍ਰਾਪਤ ਕਰ ਲਿਆ। ਜੀਵਨ ਦੇ ਵਿੱਚ ਸਾਹਿਬ ਕਹਿੰਦੇ ਸੁਖ ਆਨੰਦ ਖੇੜਾ ਬਣ ਗਿਆ। ਇਹ ਬਣਿਆ ਕਿੱਦਾਂ? ਸਾਹਿਬ ਕਹਿੰਦੇ ਗੁਰ ਕੀਨੇ ਧਰਮਾਂ, ਇਹ ਗੁਰੂ ਨੇ ਆਪਣਾ ਨੇਮ ਨਿਭਾਇਆ ਹੈ, ਸਾਨੂੰ ਭੱਜਦਿਆਂ ਦੌੜਦਿਆਂ ਨੂੰ ਵਾਹਿਗੁਰੂ ਸ਼ਬਦ ਦੇ ਨਾਲ ਜੋੜਿਆ, ਔਰ ਜਿਹੜੀ ਤ੍ਰਿਸ਼ਨਾ ਦੇ ਵਿੱਚ ਭਟਕਣਾ ਦੇ ਵਿੱਚ ਜੀਵ ਪਿਆ ਸੀਗਾ, ਉਸ ਜੀਵ ਨੂੰ ਸਦੀਵ ਕਾਲ ਗੁਰੂ ਸ਼ਬਦ ਨਾਲ ਜੋੜ ਕੇ ਸਤਿਗੁਰੂ ਜੀ ਨੇ ਸਥਿਰਤਾ ਜਿਹੜੀ ਉਹ ਬਖਸ਼ਿਸ਼ ਕਰ ਦਿੱਤੀ ਹੈ।
ਗੁਰ ਪੂਰਾ ਆਰਾਧਿਆ ਬਿਨਸੀ ਮੇਰੀ ਪੀਰ।
ਸੰਗਤ ਜੀ, ਜੇ ਆਪਾਂ ਅਧੂਰੇ ਗੁਰੂ ਨੂੰ ਯਾਦ ਕਰਾਂਗੇ ਤੇ ਦੁੱਖ ਵਿੱਚ ਵਾਧਾ ਹੋਵੇਗਾ, ਰੋਗਾਂ ਵਿੱਚ ਵਾਧਾ ਹੋਵੇਗਾ, ਜ਼ਿੰਦਗੀ ਦੇ ਭਰਮ ਜਾਲਾਂ ਵਿੱਚ ਵਾਧਾ ਹੋਵੇਗਾ। ਪਰ ਸਾਹਿਬ ਕਹਿੰਦੇ ਗੁਰ ਪੂਰਾ ਆਰਾਧਿਆ, ਪੂਰੇ ਪ੍ਰਮਾਤਮਾ ਦਾ, ਪੂਰੇ ਸਤਿਗੁਰੂ ਜੀ ਦਾ ਸਿਮਰਨ ਕੀਤਾ, ਬਿਣਸੀ ਮੇਰੀ ਪੀਰ, ਮੇਰੇ ਅੰਦਰ ਜਿਹੜੀ ਦੁੱਖ ਤੋਂ ਪੈਦਾ ਹੋਇਆ ਦਰਦ ਸੀਗਾ ਉਹ ਖਤਮ ਹੋ ਗਿਆ। ਤਾਂ ਹੀ ਸਾਹਿਬ ਜੀ ਸਾਨੂੰ ਇਹ ਬਖਸ਼ਿਸ਼ ਕਰਦੇ ਹਨ ਕਿ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ। ਅਧੂਰਿਆਂ ਦੇ ਕੋਲ ਜਾਵਾਂਗੇ, ਦੁੱਖਾਂ ਵਿੱਚ ਵਾਧਾ ਹੋਵੇਗਾ, ਰੁਕਾਵਟਾਂ ਵਿੱਚ ਵਾਧਾ ਹੋਵੇਗਾ, ਪੂਰੇ ਸਤਿਗੁਰੂ ਜੀ ਦੇ ਕੋਲ ਆਵਾਂਗੇ। ਤੇ ਸਾਹਿਬ ਜੀ ਕਹਿੰਦੇ ਹਨ ਪੂਰੇ ਸਤਿਗੁਰੂ ਨੂੰ ਆਰਾਧਨ ਦੇ ਨਾਲ ਦੁੱਖ ਦਰਦ ਖਤਮ ਹੋ ਜਾਂਦਾ ਹੈ।
ਤਨ ਮਨ ਸਭ ਸੀਤਲ ਪਿਆ, ਪਾਇਆ ਸੁਖ ਬੀਰ।
ਹੇ ਭਾਈ, ਪਹਿਲਾਂ ਤੇ ਜੇ ਮਨੁੱਖ ਸ਼ਬਦ ਨੂੰ ਛੱਡ ਕੇ ਵਿਕਾਰਾਂ ਦੇ ਵਿੱਚ ਲੱਗ ਜਾਵੇ, ਉੱਥੇ ਤਨ ਵੀ ਤੱਤਾ ਹੈ, ਮਨ ਵੀ ਤੱਤਾ ਹੈ, ਅੱਗ ਦੇ ਭਾਂਬੜ ਮੱਚੇ ਨੇ। ਪਰ ਜਦੋਂ ਗੁਰੂ ਕਾ ਸਿੱਖ ਗੁਰੂ ਸ਼ਬਦ ਨਾਲ ਜੁੜਦਾ ਹੈ, ਸਭ ਕਹਿੰਦੇ ਤਨ ਵੀ ਠੰਡਾ ਠਾਰ, ਮਨ ਵੀ ਠੰਡਾ ਠਾਰ, ਭਾਵ ਕਿ ਤਨ ਵਿੱਚ ਵੀ ਸੁੱਖ, ਮਨ ਵਿੱਚ ਵੀ ਸੁੱਖ ਮੇਰੇ ਭਾਈ ਪ੍ਰਾਪਤ ਹੋ ਗਿਆ ਹੈ। ਇਹ ਵੀ ਵਿਸ਼ਰਾਮ ਬਖਸ਼ਿਸ਼ ਕੀਤਾ ਹੈ।
ਸੋਬਤ ਹਰ ਜਪ ਜਾਗਿਆ ਪੇਖਿਆ ਬਿਸਮਾਦ।
ਪਹਿਲਾਂ ਜੀਵ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਸੀ, ਪਰ ਜਦੋਂ ਗੁਰੂ ਦੇ ਸ਼ਬਦ ਦਾ ਅਭਿਆਸ ਕੀਤਾ ਤੇ ਸੁੱਤਾ ਹੋਇਆ ਜੀਵ ਅਗਿਆਨਤਾ ਦੀ ਨੀਂਦ ਤੋਂ ਉੱਠ ਕੇ ਗਿਆਨ ਦਾ ਚਾਨਣ ਮਾਣਦਾ ਹੈ। ਤੇ ਸਾਹਿਬ ਕਹਿੰਦੇ ਫਿਰ ਉਸ ਪਰਮਾਤਮਾ ਦੇ ਜਦੋਂ ਦਰਸ਼ਨ ਦੀਦਾਰ ਕਰਦਾ ਤੇ ਹੈਰਾਨ ਵਿਸਮਾਦ ਅਵਸਥਾ ਵਿੱਚ ਆ ਜਾਂਦਾ ਹੈ।
ਅੰਮ੍ਰਿਤ ਤ੍ਰਿਪਤਾ ਸਿਆ ਤਾਕਾ ਅਚਰਜ ਸਵਾਦ।
ਨਾਮ ਰੂਪੀ ਅੰਮ੍ਰਿਤ ਜਿਹੜਾ ਹੈ, ਜਿਹਦਾ ਸਵਾਦ ਹੋਰਨਾਂ ਪਦਾਰਥਾਂ ਦੇ ਨਾਲ ਜੋੜ ਕੇ ਦੱਸਿਆ ਨਹੀਂ ਜਾ ਸਕਦਾ, ਸਾਹਿਬ ਕਹਿੰਦੇ ਜਦੋਂ ਇਸ ਨਾਮ ਰੂਪੀ ਅੰਮ੍ਰਿਤ ਨੂੰ ਛਕਿਆ ਹੈ ਤਾਂ ਉਸ ਵਕਤ ਮਨ ਦੇ ਅੰਦਰ ਤ੍ਰਿਪਤੀ ਆ ਗਈ, ਸਾਰੀਆਂ ਤ੍ਰਿਖਾਵਾਂ ਖਤਮ ਹੋ ਗਈਆਂ ਤੇ ਇਸ ਨਾਮ ਅੰਮ੍ਰਿਤ ਦਾ ਸਵਾਦ ਬੜਾ ਅਚਰਜ ਸੀਗਾ। ਤਾਂ ਹੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰਥਾਏ ਭੱਟ ਸਾਹਿਬਾਨ ਕਹਿੰਦੇ ਹਨ, ਤਿਨ ਕੇ ਦੁੱਖ ਕੋਟਕ ਦੂਰ ਗਏ ਮਥੁਰਾ, ਜਿਨ ਅੰਮ੍ਰਿਤ ਨਾਮ ਪੀਓ ਉਹਨਾਂ ਦੇ ਕਰੋੜਾਂ ਦੁੱਖ ਦੂਰ ਹੋ ਜਾਂਦੇ ਹਨ, ਜਿਹੜੇ ਕੇਵਲ ਵਾਹਿਗੁਰੂ ਜੀ ਦੇ ਨਾਮ ਰੂਪੀ ਅੰਮ੍ਰਿਤ ਨੂੰ ਛਕਦੇ ਹਨ।
ਆਪ ਮੁਕਤ ਸੰਗੀ ਤਰੇ ਕੁਲ ਕੁਟੰਬ ਉਦਾਰੇ।
ਐਸੇ ਗੁਰਮੁਖ ਜਨ ਜਿਹੜੇ ਹਨ ਉਹ ਆਪ ਵੀ ਮਾਇਆ ਦੇ ਪਦਾਰਥਾਂ ਦੇ ਬੰਧਨਾਂ ਤੋਂ ਮੁਕਤ ਹੋ ਜਾਂਦੇ ਹਨ, ਔਰ ਸਗੋਂ ਜਿਹੜੇ ਉਹਨਾਂ ਦੇ ਸੰਗੀ ਸਾਥੀ ਅਤੇ ਉਹਨਾਂ ਦਾ ਕੁਟੰਬ ਸਾਰਿਆਂ ਨੂੰ ਤਾਰ ਲੈਂਦੇ ਹਨ। ਤਾਂ ਹੀ ਸਭ ਕਹਿੰਦੇ ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੇ ਨਾ ਭਿੱਖ। ਜਿਹੜੇ ਗੁਰੂ ਸਾਹਿਬ ਦਾ ਬਚਨ ਮੰਨਦੇ ਨੇ ਆਪ ਵੀ ਤਰਦੇ ਨੇ, ਉਹ ਹੋਰਨਾਂ ਨੂੰ ਵੀ ਤਾਰਦੇ ਹਨ। ਇਸ ਕਰਕੇ ਸਾਹਿਬ ਜੀ ਕਹਿੰਦੇ ਹਨ, ਭਾਈ ਜਿਹੜੇ ਗੁਰੂ ਪਿਆਰੇ ਵਾਹਿਗੁਰੂ ਦੇ ਹੁਕਮ ਨੂੰ ਸ਼ਬਦ ਨੂੰ ਮੰਨਦੇ ਨੇ ਆਪ ਵੀ ਵਿਕਾਰਾਂ ਤੋਂ ਮੁਕਤ ਹੁੰਦੇ ਹਨ, ਮਾਇਆ ਦੇ ਪਦਾਰਥਾਂ ਦੇ ਬੰਧਨਾਂ ਤੋਂ ਮੁਕਤ ਹੁੰਦੇ ਹਨ, ਸੰਗੀ ਕੁਟੰਬ ਸਾਰਿਆਂ ਨੂੰ ਉਤਾਰ ਲੈਂਦੇ ਹਨ।
ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ।
ਉਸ ਪਰਮਾਤਮਾ ਦੇ ਦਰਬਾਰ ਵਿੱਚ ਗੁਰੂ ਦੀ ਦੱਸੀ ਸੇਵਾ ਜਿਹੜੀ ਹੈ ਉਹ ਪ੍ਰਵਾਨ ਹੁੰਦੀ ਹੈ, ਗੁਰੂ ਪ੍ਰਕਾਸ਼ਮਈ ਹੈ। ਤਾਂ ਹੀ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ, ਸਤਿਗੁਰ ਕੀ ਸੇਵਾ ਨਿਰਮਲੀ, ਨਿਰਮਲ ਜਨ ਹੋਏ ਸੋ ਸੇਵਾ ਘਾਲੇ। ਜਿਹੜਾ ਗੁਰੂ ਦੀ ਦੱਸੀ ਸੇਵਾ ਨੂੰ ਘਾਲਦਾ ਹੈ, ਸਿਮਰਨ ਕਰਦਾ ਹੈ, ਸਾਹਿਬ ਜੀ ਕਹਿੰਦੇ ਹਨ ਉਹਦਾ ਸਾਰੀ ਘਾਲਣਾ ਉਸ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਪ੍ਰਵਾਨ ਹੋ ਜਾਂਦੀ ਹੈ। ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋਈ ਜੀ, ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈ ਹੈ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਇਸ ਕਰਕੇ ਜਿਹੜੇ ਸੇਵਾ ਤੇ ਸਿਮਰਨ ਕਰਦੇ ਹਨ ਉਹਨਾਂ ਦਾ ਪ੍ਰਵਾਨ ਹੋ ਜਾਂਦਾ ਹੈ। ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੋ ਕਰ ਲੈ ਜਾਏ।
ਨੀਚ ਅਨਾਥ ਅਜਾਨ ਮੈਂ ਨਿਰਗੁਣ ਗੁਣਹੀਨ।
ਮੈਂ ਨੀਚ ਸਾਂ ਭਾਵ ਕੇ ਗੁਣਾ ਤੋਂ ਸੱਖਣਾ ਨੀਵੇਂ ਕਰਮ, ਅਨਾਥ ਮੇਰਾ ਕੋਈ ਵੀ ਮਾਲਕ ਨਹੀਂ ਸੀ, ਅਜਾਨ ਬਿਲਕੁਲ ਅਨਜਾਨ ਸਾਂ, ਮੈਂ ਨਿਰਗੁਣ ਮੈਂ ਗੁਣਾ ਤੋਂ ਸੱਖਣਾ ਸਾਂ, ਗੁਣਹੀਨ ਕੋਈ ਵੀ ਮੇਰੇ ਕੋਲ ਗੁਣ ਨਹੀਂ ਸੀ, ਔਗੁਣਾਂ ਦੇ ਨਾਲ ਮੈਂ ਜੀਵ ਭਰਿਆ ਸਾਂ।
ਨਾਨਕ ਕਉ ਕਿਰਪਾ ਪਈ ਦਾਸ ਆਪਣਾ ਕੀਨ।
ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਉਸ ਪਰਮਾਤਮਾ ਨੇ ਕਿਰਪਾ ਕਰ ਦਿੱਤੀ, ਤਰਸ ਕਰ ਦਿੱਤਾ ਕਿ ਭਾਵੇਂ ਮੇਰੇ ਵਿੱਚ ਇਹ ਸਾਨੂੰ ਸਮਝਾਉਣ ਵਾਸਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਔਰ ਸਾਡੇ ਥਾਂ ਤੇ ਖਲੋ ਕੇ ਸਤਿਗੁਰੂ ਸਾਹਿਬ ਜੀ ਨੇ ਇਹ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਕਿ ਮੰਨ ਲਓ ਆਪਾਂ ਜੀਵ ਗੁਣਾਂ ਤੋਂ ਸੱਖਣੇ ਆ, ਕੋਈ ਵੀ ਸਾਡੇ ਵਿੱਚ ਸ਼ੁੱਭ ਗੁਣ ਨਹੀਂ, ਪਰ ਜਦੋਂ ਅਸੀਂ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਾਂਗੇ ਨਾ ਵੀ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਤ ਹੀ। ਜਾਸੀ ਬੇਨਤੀ ਕਰਾਂਗੇ ਹਮ ਅਵਗੁਣ ਭਰੇ ਏਕ ਗੁਣ ਨਾਹੀ, ਜਾਸੀ ਬੇਨਤੀ ਕਰਾਂਗੇ ਹਮ ਸਰ ਦੀਨ ਦਯਾਲ ਨਾ ਤੁਮ ਸਰ ਆਪ ਪਤੀਯਾਰ ਕਿਆ ਕੀਜੇ। ਅਸੀਂ ਬੇਨਤੀ ਤਾਂ ਕਰੀਏ ਗੁਰੂ ਚਰਨਾਂ ਵਿੱਚ ਵੀ ਕਿਰਪਾ ਨਿਧ ਬਸੋ ਹਿਰਦੇ ਹਰ ਨੀਤ, ਤੈਸੀ ਬੁੱਧ ਕਰੋ ਪ੍ਰਗਾਸਾ ਲਾਗੈ ਪ੍ਰਭ ਸੰਗ ਪ੍ਰੀਤ। ਸਾਹਿਬ ਕਹਿੰਦੇ ਜਦੋਂ ਬੇਨਤੀ ਕਰਾਂਗੇ ਉਸ ਵਕਤ ਸਾਡੀ ਕੀਤੀ ਬੇਨਤੀ ਪ੍ਰਵਾਨ ਹੋਵੇਗੀ, ਪਰਮਾਤਮਾ ਤਰਸ ਦਾ ਘਰ ਹੈ, ਜ਼ਰੂਰ ਤਰਸ ਕਰੇਗਾ ਤੇ ਤਰਸ ਕਰਕੇ ਆਪਣਾ ਦਾਸ ਆਪਣਾ ਸਿੱਖ ਬਣਾ ਕੇ ਸਾਨੂੰ ਆਪਣੇ ਨਾਲ ਮਿਲਾ ਲਵੇਗਾ। ਲੜੀਵਾਰ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਬਖਸ਼ਿਸ਼ ਕੀਤੀ। ਸਾਧ ਸੰਗਤ ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਹੋਈਆਂ, ਭੁੱਲਾਂ ਨਾ ਚਿਤਾਰਨੀਆਂ। ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਿਓ, ਸਤਿਗੁਰੂ ਜੀ ਅਗਾਂਹ ਤੋਂ ਸੁਮਤ ਬਖਸ਼ਣ। ਸਨਮਾਨਯੋਗ ਸਿੰਘ ਸਾਹਿਬਾਨ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਤਿੰਨਾਂ ਦਾ ਧੰਨਵਾਦ ਹੈ ਜਿਨ੍ਹਾਂ ਸਮਾਂ ਬਖਸ਼ਿਸ਼ ਕੀਤਾ ਹੈ। ਸਮੁੱਚੀ ਸੰਗਤ ਰੋਮ ਰੋਮ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ੁਕਰਗੁਜ਼ਾਰ ਜਿਨ੍ਹਾਂ ਨੇ ਸਮਾਂ ਬਖਸ਼ਿਸ਼ ਕਰਕੇ ਆਪਣੀ ਗੋਦ ਦਾ ਆਨੰਦ ਬਖਸ਼ਿਸ਼ ਕੀਤਾ ਹੈ। ਭੁੱਲ ਚੁੱਕ ਦੀ ਖਿਮਾ ਬਖਸ਼ੋ। ਆਖਰੀ ਪੰਕਤੀ ਦੁਬਾਰਾ ਸਰਵਣ ਕਰੀਏ।
ਨੀਚ ਅਨਾਥ ਅਜਾਨ ਮੈਂ ਨਿਰਗੁਣ ਗੁਣਹੀਨ, ਨਾਨਕ ਕਉ ਕਿਰਪਾ ਪਈ ਦਾਸ ਆਪਣਾ ਕੀਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।